दोहेरा भयो जुद अतिशय प्रबल नादत तुबक कमान शूकत सर्व समान सर गुलका लग पट हान।
वाहे गुरु जी का खालसा
वाहे गुरु जी की फतेह।
जुगो जुग अटल गुरशब्दावतार दिन ते दुनिया दे मालक दसां पातशाहियां दी आत्मक जागदी जोत। बाणी गुरु गुरु है बाणी विच बाणी अमृत सारे गुरबाणी कहे सेवक जन मानै परतख गुरु निस्तारी। शब्द गुरु श्री गुरु ग्रंथ साहिब जी महाराज जी दे पवित्र पावन चरणा कमलां च हाजरियां भर रही सतगुरां दे परम प्यार च परोती होई गुरु रंग च रंगी होई गुरु का खास रूप गुरु खालसा साध संगत वड्डे भाग हन। नेता प्रति गुरु चरणा विच हाजरियां भर के साहिबे कमाल पंथ दे वाली चिट्टियां बाजां वाले शमशेरे बहादुर सतगुरु धन धन श्री गुरु गोबिंद सिंह साहब जी महाराज जी का पवित्र पावन इतिहास आप जी सरवण कर रहे। गरीबन वाग सचे पातशाह महाराज चमकौर दा जंग लड़ रहे ने। यह चमकौर दा धर्म युद्ध चल रहा है। सिंह पहला ता तीरां ते गोलियां नाल लड़दे रहे पर जदों दुश्मना ने दरवाजे दे कोल आके हमला कीता दरवाजा तोड़न वास्ते तो फिर सिंह दरवाजे चों बाहर निकल के वारी वारी लड़न लगे हैं। भाई कोठा सिंह ते भाई मदन सिंह जी सब तो पहला बाहर जाके बैरियां नाल लड़दे शहीद होए। भाई साहब भाई मोहकम सिंह जी कल्ले ही सवा लाखी जंग दे मैदान में जाके लड़के दुश्मन नाल शहीद हो गए। भाई साहब सिंह भाई हिम्मत सिंह जी भी जाके जंग दे मैदान में लड़दियां शहीदी पा गए। भाई ध्यान सिंह खजान सिंह दान सिंह ये भी जंग दे मैदान में लड़दियां शहीद हो गए। महाराज जी दे जो पांच वीर पांच मुक्ते ने भाई ईशर सिंह देवा सिंह टहल सिंह होनी ये भी जंग दे मैदान में लड़दियां शहीदी प्राप्त कर गए हैं। इन्हां नूं शहीद होया वेख के बाकी दे सिंघां दे अंदर भी चाऊ पैदा हो रहा है कि असीं भी गढ़ी दे विच्चों बाहर जा के गुरु साहब जी दे सारमुख महाराज जी दीआं अखां दे सामने वैरियां नूं मारदे होया शहीद हो जाइए ते साडा मरना सफला हो जाए साडी सेवा थाए पै जाए। जो कई जन्मां दी तपस्या दा फल है वह गुरु साहब जी दे सामने वैरियां नाल लड़दियां एक घड़ी दे जंग दे विच्चों ही प्राप्त हो जाना है। करोड़ां जन्मां दी तपस्या दा फल इको घड़ी दे जंग चों प्राप्त हो सकता है। एहो जी बहादरी नाल लड़न वास्ते सिंह उत्सुक ने और वैरियां दे नाल जिवें सिंह बहादुर योधे लोहा लै रहे ने लड़ रहे ने आओ मन बिरतियां एकाग्र करके सतगुरु गरीबन वाग सचे पातशाह दा पवित्र पावन इतिहास सरवण करिए। धन धन श्री गुरु गोबिंद सिंह साहब जी महाराज नासरो मनसूर गुरु गोबिंद सिंह एज दी मंजूर गुरु गोबिंद सिंह हाकरा गंजूर गुरु गोबिंद सिंह जुमला फैजे नूर गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह ऐसे महान श्री गुरु गोबिंद सिंह साहब जी दे पवित्र पावन चरणा दा ध्यान ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੋਹਰਾ ਭਇਓ ਜੁਦ ਅਤਿਸ਼ੈ ਪ੍ਰਬਲ ਨਾਦਤ ਤੁਬਕ ਕਮਾਨ
ਬਹੁਤ ਭਾਰੀ ਅਤਿਸ਼ੈ ਕਰਕੇ ਪ੍ਰਬਲ ਯੁੱਧ ਹੋ ਰਿਹਾ ਐਸਾ ਮਹਾਨ ਭਿਆਨਕ ਪ੍ਰਬਲ ਯੁੱਧ ਹੋਇਆ ਕਿ ਜਿਸ ਵਿਚ ਸੈਂਕੜੇ ਬੰਦੂਕਾਂ ਦੇ ਗੋਲੀਆਂ ਦੀ ਚੱਲਣ ਦੀ ਨਾਦ ਆ ਰਹੀ ਹੈ ਆਵਾਜ਼ ਆ ਰਹੀ ਹੈ ਅਨੇਕਾਂ ਕਮਾਨਾਂ ਚੱਲ ਰਹੀਆਂ ਨੇ ਕਮਾਨਾਂ ਚੋਂ ਤੀਰ ਛੂੰਕਦੇ ਹੋਏ ਜਾ ਰਹੇ ਹਨ
ਛੂੰਕਤ ਸਰਬ ਸਮਾਨ ਸਰ ਗੁਲਕਾ ਲਗ ਭੱਟ ਹਾਨ
ਅਨੇਕਾਂ ਤੀਰ ਛੂੰਕਦੇ ਹੋਏ ਜਾਂਦੇ ਨੇ ਸਿੰਘਾਂ ਦੀਆਂ ਕਮਾਨਾਂ ਚੋਂ ਗੋਲੀਆਂ ਜਾਂਦੀਆਂ ਨੇ ਜਿਹੜੀਆਂ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਜਾਂਦੀਆਂ ਹਨ ਚਲਾਏ ਹੋਏ ਤੀਰ ਵੈਰੀਆਂ ਦੀਆਂ ਛਾਤੀਆਂ ਨੂੰ ਚੀਰ ਕੇ ਪਾਰ ਨਿਕਲ ਜਾਂਦੇ ਨੇ ਅਨੇਕਾਂ ਵੈਰੀਆਂ ਦੇ ਸੂਰਮਿਆਂ ਦੇ ਦਲਾਂ ਦੇ ਦਲ ਜਿਨ੍ਹਾਂ ਨੂੰ ਸਿੰਘਾਂ ਵੱਲੋਂ ਚਲਾਈਆਂ ਗੋਲੀਆਂ ਤੇ ਤੀਰ ਜਾ ਕੇ ਵੱਜਦੇ ਹਨ
ਭੁਜੰਗ ਪ੍ਰਯਾਤ ਛੰਦ ਕਹਾਂ ਵੀਰ ਚਾਲੀ ਛੋਦਾ ਮੰਤ ਭਾਰੇ
ਖਾਲਸਾ ਜੀ ਵੇਖੋ ਕੈਸਾ ਅਨੋਖਾ ਜੰਗ ਹੈ ਕੈਸਾ ਲਾਸਾਨੀ ਯੁੱਧ ਹੈ ਇੱਕ ਪਾਸੇ 40 ਸਿੰਘ ਨੇ ਉਹ ਵੀ ਭੁੱਖਾਂ ਦੇ ਮਾਰੇ ਹੋਏ ਤਕਰੀਬਨ ਪਿਛਲੇ ਕਈ ਮਹੀਨਿਆਂ ਤੋਂ ਉਨੀਂਦਰੇ ਥੱਕੇ ਹੋਏ ਜ਼ਖਮੀ ਹਾਲਤ ਵਿੱਚ 40 ਸਿੰਘ ਕੇਵਲ ਉਹ ਵੀ ਭੁੱਖ ਦੇ ਨਾਲ ਸਤਾਏ ਹੋਏ ਭੁੱਖੇ ਹਨ
ਕਹਾਂ ਇੱਕ ਨੌ ਲਾ ਕੇ ਆਏ ਹਕਾਰੇ
ਤੇ ਕਿੱਥੇ ਇੱਕ ਤੇ ਨੌ ਯਾਨੀ ਕਿ 10 ਲੱਖ ਦੁਸ਼ਮਣ ਦੀ ਫੌਜ ਆ ਜਾਏ ਚਾਲੀਆਂ ਤੇ ਹਮਲਾ ਕਰਨ ਵਾਸਤੇ ਕੈਸੀ ਹੈਰਾਨੀ ਦੀ ਬਾਤ ਹੈ ਕੈਸੀ ਵਿਸਮਾਦ ਦੀ ਗੱਲ ਹੈ ਕਿ ਇੱਕ ਪਾਸੇ 40 ਸਿੰਘ ਹੋਣ ਉਹ ਵੀ ਕਈ ਦਿਨਾਂ ਦੇ ਭੁੱਖੇ ਤੇ ਕਈ ਦਿਨਾਂ ਦੇ ਉਨੀਂਦਰੇ ਤੇ ਦੂਜੇ ਪਾਸੇ ਦੁਸ਼ਮਣ ਦੀ 10 ਲੱਖ ਫੌਜ ਉਹਨਾਂ ਚਾਲੀਆਂ ਤੇ ਹਮਲਾ ਕਰਕੇ ਆ ਜਾਏ
ਅਭੂਤੰ ਬਿਰਤੰ ਤੰ ਸੁਨਿਓ ਦੇਵ ਜਾਲਾ
ਪਹਿਲੇ ਜਦੋਂ ਐਸਾ ਅਭੂਤ ਬਿਰਤੰਤ ਉਧਰ ਦੇਵਤਿਆਂ ਨੇ ਸੁਣਿਆ ਦੇਵਤਿਆਂ ਨੇ ਦੇਵਪੁਰੀ ਵਿਚ ਜਦੋਂ ਇਹ ਬਿਰਤਾਂਤ ਸੁਣਿਆ ਕਿ 40 ਸਿੰਘ ਔਰ ਉਹਨਾਂ ਤੇ 10 ਲੱਖ ਫੌਜ ਹਮਲਾ ਕਰਕੇ ਆ ਗਈ ਹੈ ਲੜਨ ਵਾਸਤੇ ਜਦੋਂ ਦੇਵਤਿਆਂ ਨੇ ਇਸ ਅਭੂਤ ਗੱਲ ਨੂੰ ਕਿਉਂਕਿ ਅਦਭੁਤ ਗੱਲ ਸੀ ਨਾ ਇੱਕ ਅਦਭੁਤ ਹੈਰਾਨੀ ਦੀ ਗੱਲ ਹੈ ਕਿ 40 ਸਿੰਘ ਤੇ ਉਹਨਾਂ ਤੇ 10 ਲੱਖ ਫੌਜ ਆ ਜੇ ਹਮਲਾ ਕਰਕੇ ਇਹ ਬੜੀ ਅਦਭੁਤ ਬਾਤ ਸੀ ਇਹ ਜਦੋਂ ਅਦਭੁਤ ਤੇ ਅਭੂਤ ਗੱਲ ਉਧਰ ਦੇਵਤਿਆਂ ਨੇ ਸੁਣੀ ਹੈ
ਮਿਲੇ ਇੱਕ ਥਾਨ ਅਚੰਭੇ ਵਿਸਾਲਾ
ਸਾਰੇ ਦੇਵਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੜੇ ਅਚੰਭਤ ਹੋ ਰਹੇ ਨੇ ਬੜੇ ਹੈਰਾਨ ਹੋ ਰਹੇ ਨੇ ਕਹਿੰਦੇ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ ਇਹ ਕੈਸਾ ਜੰਗ ਹੋ ਰਿਹਾ ਕੈਸਾ ਅਲੌਕਿਕ ਯੁੱਧ ਹੋ ਰਿਹਾ ਕਿ ਜਿਸ ਵਿੱਚ 40 ਸਿੰਘ 10 ਲੱਖ ਤੇ ਵੀ ਭਾਰੂ ਪੈਂਦੇ ਨਜ਼ਰ ਆ ਰਹੇ ਹਨ
ਕਲੀ ਕਾਲ ਮੈਂ ਏਵ ਕੈਸੇ ਲੜਨ ਤੇ
ਉਹ ਦੇਵਤੇ ਬੜੀ ਹੈਰਾਨੀ ਦੇ ਨਾਲ ਆਪਸ ਵਿਚ ਹੈਰਾਨ ਹੋ ਕੇ ਗੱਲਾਂ ਕਰਦੇ ਨੇ ਕਹਿੰਦੇ ਕਲਯੁਗ ਦੇ ਇਸ ਘੋਰ ਸਮੇਂ ਦੇ ਵਿਚ ਇਸ ਤਰੀਕੇ ਨਾਲ ਇਹ ਕਿਵੇਂ ਲੜ ਰਹੇ ਨੇ ਹਾਂ ਜੇ ਕੋਈ ਸਤਯੁਗ ਤ੍ਰੇਤਾ ਦੁਆਪਰ ਯੁਗ ਹੁੰਦਾ ਉਸ ਸਮੇਂ ਦੇ 40 ਬੰਦੇ ਹੁੰਦੇ 10 ਲੱਖ ਨਾਲ ਲੜਨ ਵਾਲੇ ਤਾਂ ਮੰਨਣ ਵਿਚ ਆ ਸਕਦੀ ਸੀ ਵੀ ਉਹਨਾਂ ਚਾਲੀਆਂ ਵਿਚ ਬੜਾ ਬਲ ਹੋਵੇਗਾ ਉਹਨਾਂ ਵਿਚ ਬੜੀ ਤਾਕਤ ਹੋਵੇਗੀ ਉਹ ਬੜੇ ਜ਼ੋਰਾਵਰ ਹੋਣਗੇ ਭੀਮ ਵਰਗੇ ਹੋਣ ਜਿਹਦੇ ਵਿਚ ਕਹਿੰਦੇ 14 ਹਾਥੀਆਂ ਦਾ ਬਲ ਸੀ ਤਾਕਤ ਸੀ ਹਾਂ ਜੇ ਪਹਿਲੇ ਯੁੱਗਾਂ ਦੀ ਗੱਲ ਹੁੰਦੀ ਤੇ ਉਹਨਾਂ ਯੁੱਗਾਂ ਦੇ ਵਿਚ ਜੇ 40-10 ਲੱਖ ਲੜ ਲੜਦੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਪਰ ਕਲਯੁਗ ਦੇ ਇਸ ਸਮੇਂ ਵਿਚ 40 ਸਿੰਘ 10 ਲੱਖ ਨਾਲ ਲੜ ਰਹੇ ਨੇ ਇਹ ਕਿਸ ਤਰ੍ਹਾਂ ਦਾ ਯੁੱਧ ਹੈ ਇਹਨਾਂ ਬਲ ਧਾਰਨ ਕਰਕੇ ਕਿਵੇਂ ਲੜ ਰਹੇ ਹਨ
ਗੁਰੂ ਜੀ ਕਰਾਮਾਤ ਨਾ ਸੂਚਿਅੰਤੇ
ਹਾਲਾਂਕਿ ਗੁਰੂ ਕਲਗੀਧਰ ਜੀ ਕੋਈ ਕਰਾਮਾਤ ਵੀ ਨਹੀਂ ਵਿਖਾਉਂਦੇ ਜਾਂ ਤਾਂ ਹੋਵੇ ਨਾ ਗੁਰੂ ਜੀ ਕਰਾਮਾਤ ਵਿਖਾ ਕੇ ਲੜ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਈ ਕਰਾਮਾਤ ਵੀ ਨਹੀਂ ਵਿਖਾਈ, ਕੋਈ ਅਜਮਤ ਕੋਈ ਸ਼ਕਤੀ ਵਿਖਾ ਕੇ ਵੀ ਜੰਗ ਨਹੀਂ ਲੜਿਆ, ਬਿਨਾਂ ਸ਼ਕਤੀ ਤੋਂ ਬਿਨਾਂ ਕਰਾਮਾਤ ਤੋਂ ਲੜ ਰਹੇ ਨੇ।
ਅਸੰਭੈ ਮਹਾ ਤੇ ਅਚੰਭੈ ਬਿਲੰਦੇ,
ਕਹਿੰਦੇ ਬੜੀ ਅਸੰਭਵ ਗੱਲ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਬੜੀ ਅਚੰਭੇ ਵਾਲੀ ਗੱਲ ਦਿਖ ਰਹੀ ਹੈ। ਇਤਨਾ ਵੱਡਾ ਭਾਰੀ ਅਚੰਭਾ, ਇਤਨਾ ਭਾਰੀ ਵੱਡਾ ਭਾਰੀ ਅਸੰਭਵ ਕੰਮ ਹੋ ਰਿਹਾ ਕਿ 40-10 ਲੱਖ ਦੇ ਉੱਤੇ ਭਾਰੂ ਹੋ ਕੇ ਲੜ ਰਹੇ ਹਨ।
ਬਿਲੋ ਕਹਿ ਚਲੇ ਚਾਓ ਚੀਟੰਗ ਉੱਠਣ ਤੇ,
ਦੇਵਤੇ ਕਹਿੰਦੇ ਚਲੋ ਚਲੋ ਬਈ ਚੱਲ ਕੇ ਵੇਖੀਏ ਕਿਸ ਤਰ੍ਹਾਂ ਦਾ ਜੰਗ ਹੋ ਰਿਹਾ। ਦੇਵਤਿਆਂ ਨੂੰ ਵੀ ਚਾਓ ਜਾਗ ਗਿਆ, ਕਹਿੰਦੇ ਚਲੋ ਚਮਕੌਰ ਸਾਹਿਬ ਵਾਲੀ ਜਗ੍ਹਾ ਤੇ ਚੱਲ ਕੇ ਵੇਖੀਏ ਕਿਵੇਂ ਜੰਗ ਹੋ ਰਿਹਾ, ਕਿਵੇਂ ਮਹਾਰਾਜ ਜੀ ਦੇ ਸਿੰਘ ਬਹਾਦਰ ਯੋਧੇ ਲੜ ਰਹੇ ਹਨ।
ਅਰੂਡੇ ਬੇਮਾਨੰਗ ਪਿਆਨੰਤ ਆਏ,
ਇਹ ਵਿਚਾਰ ਕਰਕੇ ਉਧਰ ਦੇਵਤੇ ਆਪੋ ਆਪਣੇ ਵਿਮਾਨਾਂ ਤੇ ਸਵਾਰ ਹੋਏ ਔਰ ਆਪਣੇ ਵਿਮਾਨਾਂ ਤੇ ਸਵਾਰ ਹੋ ਕੇ ਬੜੇ ਚਿੱਤ ਦੇ ਚਾਓ ਨਾਲ ਵਿਵਾਨਾ ਤੇ ਅਰੂੜ ਹੋ ਕੇ ਜੰਗ ਵੇਖਣ ਵਾਸਤੇ ਆਏ ਹਨ।
ਜਹਾਂ ਗੈਨ ਕੋ ਖੇਤ ਸੈਨ ਛਾਏ,
ਉੱਥੇ ਆਏ ਨੇ ਜੰਗ ਵੇਖਣ ਵਾਸਤੇ ਜਿੱਥੇ ਸੂਰਮਿਆਂ ਦੇ ਪੈਰਾਂ ਦੇ ਨਾਲ ਘੋੜਿਆਂ ਦੇ ਪੌੜਾਂ ਦੇ ਨਾਲ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਜਾ ਰਹੀ ਹੈ।
ਅਟਾਰੀ ਬਿਖੈ ਨਾਦ ਕੋ ਦੇਖ ਬੰਦੇ,
ਉੱਥੇ ਦੇਵਤੇ ਆਕਾਸ਼ ਵਿੱਚ ਆਣ ਉਤਰੇ ਨੇ ਜੰਗ ਵੇਖਣ ਵਾਸਤੇ। ਪਹਿਲਾਂ ਚਮਕੌਰ ਦੀ ਗੜੀ ਵਾਲੇ ਪਾਸੇ ਆਏ ਔਰ ਅਟਾਰੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀਰ ਆਸਣ ਤੇ ਬੈਠਿਆਂ ਵੇਖਿਆ। ਆ ਕੇ ਇਹਨਾਂ ਦੇਵਤਿਆਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਬੜੇ ਪਿਆਰ ਨਾਲ ਪਹਿਲਾਂ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਲੜਾਈ ਬਿਲੋ ਕਹਿ ਪਰਿਓ ਦੀ ਦੁੰਦੰ,
ਫਿਰ ਲੜਾਈ ਵੇਖਣ ਲੱਗੇ ਨੇ ਦੇਵਤੇ। ਬੜਾ ਭਿਆਨਕ ਦੁੰਦ ਮਚਿਆ ਹੋਇਆ, ਬੜਾ ਭਿਆਨਕ ਜੰਗ ਮਚਿਆ ਹੋਇਆ ਇਹ ਦੇਵਤੇ ਵੇਖ ਰਹੇ ਨੇ।
ਤੁਫੰਗੈ ਤੜਾਕੇ ਸੜਾਕੇ ਕੜਾਕੇ,
ਅਨੇਕਾਂ ਬੰਦੂਕਾਂ ਚੱਲ ਰਹੀਆਂ ਨੇ, ਤੜਾਕ ਦੇ ਕੇ ਛੜਕ ਦੇ ਕੇ ਆਵਾਜ਼ ਆਉਂਦੀ ਆ ਉਹਨਾਂ ਦੇ ਚੱਲਣ ਦੀ।
ਚੜਾ ਚਾੜ ਭੋਗੇ ਚੜਾਕੇ ਮੜਾਕੇ,
ਔਰ ਚੜ ਚੜ ਕੇ ਗੋਲੀਆਂ ਕਹਿੰਦੇ ਦੂਰ ਤੱਕ ਜਾਂਦੀਆਂ ਨੇ ਔਰ ਜਿਹਨੂੰ ਜਿਹਨੂੰ ਵੀ ਜਾ ਕੇ ਵੱਜਦੀਆਂ ਨੇ ਉਸੇ ਵੇਲੇ ਝਟਕ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ।
ਹਲਾ ਹਲ ਹੂਲ ਹਲੈ ਹੂਲ ਲੋਹੇ,
ਔਰ ਬੜਾ ਹਲਾ ਹੂਲ ਦੀ ਆਵਾਜ਼ ਆ ਰਹੀ ਹੈ, ਹੱਲੇ ਕਰਦਿਆਂ ਦੀ ਆਵਾਜ਼ ਆ ਰਹੀ ਹੈ, ਬਹੁਤ ਜ਼ਿਆਦਾ ਸ਼ੋਰ ਸੁਣਾਈ ਦੇ ਰਿਹਾ ਹੈ।
ਲਗੇ ਸ਼ੋਰ ਲਾਲੰਗ ਫੁਲੇ ਟਾਕ ਸੋਏ,
ਔਰ ਅਨੇਕਾਂ ਦੇ ਸਰੀਰਾਂ ਤੇ ਜਦੋਂ ਸ਼ਸਤਰ ਵੱਜਦੇ ਨੇ ਔਰ ਵੱਜਦੇ ਹੋਏ ਸ਼ਸਤਰਾਂ ਦੇ ਨਾਲ ਸਰੀਰ ਚੋਂ ਲਹੂ ਦੀਆਂ ਤਤੀਰੀਆਂ ਵਗਦੀਆਂ ਨੇ ਔਰ ਸਰੀਰ ਤੇ ਪਾਏ ਹੋਏ ਕੱਪੜਿਆਂ ਤੇ ਲਾਲ ਰੰਗ ਦਾ ਲਹੂ ਏਦਾਂ ਜਾਪਦਾ ਜਿਵੇਂ ਪਲਾਸ ਦੇ ਫੁੱਲ ਖਿੜੇ ਹੋਏ ਨਜ਼ਰ ਆਉਂਦੇ ਹੋਣ।
ਕਨੇ ਗੰਧਰਵ ਸਿੱਧ ਆਏ ਆਕਾਸ਼ਾ,
ਅਨੇਕਾਂ ਗੰਧਰਵ ਆਕਾਸ਼ ਦੇ ਵਿੱਚ ਆਏ ਨੇ, ਅਨੇਕਾਂ ਸਿੱਧ ਆਏ ਨੇ ਆਕਾਸ਼ ਦੇ ਵਿੱਚ ਜੰਗ ਵੇਖਣ ਵਾਸਤੇ।
ਸ੍ਰੀ ਦੇਵਤਾ ਪੁਰ ਹੋਏ ਹੋ ਪ੍ਰਕਾਸ਼ਾ,
ਆਕਾਸ਼ ਵਿੱਚ ਅਨੇਕਾਂ ਦੇਵਤੇ ਆਏ ਨੇ, ਉਹਨਾਂ ਦੇ ਵਿਮਾਨ ਆਏ ਨੇ ਚਮਕੌਰ ਦਾ ਜੰਗ ਵੇਖਣ ਵਾਸਤੇ। ਬੜਾ ਅਲੌਕਿਕ ਜੰਗ ਹੈ ਇਹ, ਚਮਕੌਰ ਦਾ ਹੈਰਾਨ ਕਰ ਦੇਣ ਵਾਲਾ ਜੰਗ ਹੈ ਉਹ ਵੇਖਣ ਵਾਸਤੇ। ਦੇਵਤੇ ਆਕਾਸ਼ ਵਿੱਚ ਆਏ ਨੇ, ਜਿਨ੍ਹਾਂ ਦੇ ਆਉਣ ਨਾਲ ਆਕਾਸ਼ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਣ ਲੱਗਾ ਹੈ।
ਉਡੈ ਗਿਰਦ ਬ੍ਰਿੰਦੈ ਵਧਿਓ ਜੁੱਧ ਉਦੰ,
ਅਨੇਕਾਂ ਗਿਰਦਾਂ ਉੱਡਦੀਆਂ ਨੇ, ਅਨੇਕਾਂ ਗਿਰਦਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਕਿਲਕਾਰੀਆਂ ਮਾਰਦੀਆਂ, ਨਾਲੇ ਸੂਰਮਿਆਂ ਦਾ ਮਾਸ ਭਖ ਕੇ ਨੋਚ ਕੇ ਲੈ ਕੇ ਆਕਾਸ਼ ਚ ਉੱਡਦੀਆਂ ਹਨ।
ਭੇੜੇ ਭੇੜ ਯੋਧਾਰ ਦੇ ਮਦ ਸੁਦੰ,
ਬਹੁਤ ਜ਼ਿਆਦਾ ਯੋਧੇ ਆਪਸ ਵਿੱਚ ਭਿੜ ਰਹੇ ਨੇ, ਹਿਰਦੇ ਵਿੱਚ ਸੁੱਧ ਹੈ, ਬਾਹਰੋਂ ਬੀਰ ਰਸ ਦੇ ਨਾਲ ਲੜ ਰਹੇ ਹਨ।
ਬੜੇ ਕਾਂਕ ਕੰਕੰ ਕਈ ਕੋਕ ਕੋਕੈ,
ਬੜੇ ਬੜੇ ਵੱਡੇ ਕਾਂ ਕੰਕਾਂ ਚੀਟੀਆਂ ਰੰਗ ਦੀਆਂ ਜਿਹੜੀਆਂ ਚੀਲਾਂ ਨੇ ਕੰਕ ਉਹਨਾਂ ਨੂੰ ਕਹਿੰਦੇ ਨੇ, ਉੱਚੀ ਉੱਚੀ ਆਵਾਜ਼ ਦੇ ਵਿੱਚ ਸ਼ਿਕਾਰੀ ਪੰਛੀ ਮਾਸ ਖਾਣ ਵਾਲੇ ਕੂਕਦੇ ਹਨ।
ਪਖੈ ਮਾਸ ਸੂਰਾਂ ਕੋ ਤੀਰ ਡੁਕੈ,
ਔਰ ਸੂਰਮਿਆਂ ਦਾ ਮਾਸ ਪਖਦੇ ਨੇ, ਸੂਰਮਿਆਂ ਦਾ ਮਾਸ ਖਾਂਦੇ ਨੇ ਔਰ ਬਹੁਤ ਸਾਰੇ ਤੀਰ ਜਿਹੜੇ ਨੇ ਉਹ ਜੰਗ ਦੇ ਮੈਦਾਨ ਵਿੱਚ ਚੱਲਦੇ ਵੇਖ ਰਹੇ ਨੇ।
ਬਯੋ ਸ਼ਰੋਣ ਚਾਲਾ ਤਰਾ ਲਾਲ ਹੋਏ,
ਵੈਰੀਆਂ ਦੇ ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਲਹੂ ਨਿਕਲਦਾ ਹੈ, और लहू धरती दे उत्ते रुड़दा चलिया जा रहा है। इदां जापदा जिम्मे पंजाब दी धरती ते छेवां दरिया लहू दा बह टुरिया होवे।
कसम भी मनो चूनरी लीन जोए,
और लाल रंग दा ओ लहू धरती दे उत्ते खिंडिया इस तरह जापदा है मानो जिवें धरती ने कसुंबे रंग दी चुन्नी लई होवे, लाल रंग दी चुन्नी अपने ते ओढ़ लई होवे। एदां जंग दे मैदान दी धरती नजर आउंदी है।
दया सिंह आदम गुरु पास जैके करंग जोर दोनों बिना पाक कहके।
भाई साहब भाई दया सिंह जी महाराज जी दे पंजां प्यारियां चो एक ने। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ, ਇਹਨਾਂ ਨਾਲ ਭਾਈ ਆਲਮ ਸਿੰਘ, ਮਾਨ ਸਿੰਘ, ਧਰਮ ਸਿੰਘ ਹੋਣੀ ਵੀ ਆਏ। ਆ ਕੇ ਇਹਨਾਂ ਨੇ ਹੱਥ ਜੋੜ ਕੇ ਭਾਈ ਦਇਆ ਸਿੰਘ ਜੀ ਹੋਣਾ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਬੇਨਤੀ ਕੀਤੀ। ਸਤਿਗੁਰਾਂ ਨੂੰ ਕਹਿਣ ਲੱਗੇ,
ਮਹਾਰਾਜ ਛੋੜੋ ਲੜਾਈ ਅਖਾਰਾ।
ਕਹਿਣ ਲੱਗੇ, ਹੇ ਗਰੀਬ ਨਿਵਾਗ ਸੱਚੇ ਪਾਤਸ਼ਾਹ, ਇਹ ਲੜਾਈ ਬਹੁਤ ਭਿਆਨਕ ਰੂਪ ਧਾਰਨ ਕਰ ਰਹੀ ਹੈ। ਆਪ ਦੀ ਕਿਰਪਾ ਕਰਕੇ ਇਸ ਲੜਾਈ ਨੂੰ ਛੱਡ ਕੇ ਚਲੇ ਜਾਓ। ਇਹ ਜਿਹੜਾ ਜੰਗ ਦਾ ਅਖਾੜਾ ਹੈ, ਹੇ ਦਸਮ ਪਿਤਾ ਗੁਰੂ ਕਲਗੀਧਰ ਜੀ, ਆਪ ਜੀ ਇਸ ਜੰਗ ਦੇ ਅਖਾੜੇ ਨੂੰ, ਮੈਦਾਨ ਨੂੰ ਛੱਡ ਕੇ ਚਲੇ ਜਾਓ।
ਪਿਆਨੋ ਕਹੂ ਕੋ ਕਰੀ ਜੈ ਕਿਨਾਰਾ।
ਮਹਾਰਾਜ ਜੀ ਇਸ ਜੰਗ ਦੇ ਮੈਦਾਨ ਤੋਂ ਆਪ ਜੀ ਕਿਤੇ ਦੂਰ ਚਲੇ ਜਾਓ, ਕਿਤੇ ਦੂਰ ਕਿਨਾਰਾ ਕਰਕੇ ਪਾਸੇ ਚਲੇ ਜਾਓ, ਲਾਂਭੇ ਚਲੇ ਜਾਓ।
ਸਭੈ ਸਿੰਘ ਜੂਜੇ ਅਤੇ ਸ਼ਤਰੂ ਭਾਰੇ।
ਇੱਥੇ ਸਾਰੇ ਸਿੰਘ ਜੂਝਦੇ ਜਾ ਰਹੇ ਨੇ ਅਨੇਕਾਂ ਸ਼ਤਰੂਆਂ ਨੂੰ, ਦੁਸ਼ਮਣਾਂ ਨੂੰ ਮਾਰਦੇ ਹੋਇਆ।
ਮਰੇ ਜੁੱਧ ਵੀ ਚੰਗਰਦੈ ਧੀਰ ਧਾਰੇ।
ਹੋਰ ਅਨੇਕਾਂ ਸਿੰਘ ਜੰਗ ਦੇ ਮੈਦਾਨ ਵਿਚ ਜੂਝ ਚੁੱਕੇ ਨੇ, ਮਾਰੇ ਜਾ ਚੁੱਕੇ ਨੇ, ਬੜੇ ਧੀਰਜ ਤੇ ਠਰੰਮੇ ਨਾਲ ਲੜ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਹਨ।
ਬੱਚਾ ਆਪ ਕੋ ਦੇ ਚਾਹੇ ਜੁਝਾਰੇ।
ਮਹਾਰਾਜ ਹੁਣ ਸਾਰੇ ਸਿੰਘ ਚਾਹੁੰਦੇ ਨੇ ਕਿ ਤੁਹਾਡਾ ਬਚਾਅ ਹੋ ਜਾਏ, ਤੁਸੀਂ ਕਿਸੇ ਤਰੀਕੇ ਇਸ ਜੰਗ ਦੇ ਮੈਦਾਨ ਵਿਚੋਂ ਬਚ ਕੇ ਚਲੇ ਜਾਓ।
ਤਜੋ ਜੰਗ ਕੋ ਢੰਗ ਹੋ ਜਾ ਕਿਨਾਰੇ।
ਮਹਾਰਾਜ ਤੁਸੀਂ ਇਹ ਜੰਗ ਦਾ ਢੰਗ ਛੱਡ ਕੇ, ਜੰਗ ਦਾ ਇਹ ਮੈਦਾਨ ਛੱਡ ਕੇ ਕਿਤੇ ਕਿਨਾਰੇ ਚਲੇ ਜਾਓ। ਗਰੀਬ ਨਿਵਾਗ ਸੱਚੇ ਪਾਤਸ਼ਾਹ, ਤੁਸੀਂ ਕਿਸੇ ਪਾਸੇ ਚਲੇ ਜਾਓ ਤਾਂ ਜੋ ਸਾਰੇ ਸਿੰਘਾਂ ਨੂੰ ਧੀਰਜ ਬਚ ਜਾਵੇ।
ਨੀ ਬੇਨਤੀ ਸ਼ੁਰੂ ਸਿੰਘਨ ਕੇਰੇ।
ਜਦੋਂ ਇਸ ਤਰ੍ਹਾਂ ਸਿੰਘਾਂ ਨੇ ਬਹੁਤ ਸਾਰੀਆਂ ਬੇਨਤੀਆਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਕੀਤੀਆਂ, ਕਹਿਣ ਲੱਗੇ ਬਾਰ ਬਾਰ, ਮਹਾਰਾਜ ਜੀ ਤੁਸੀਂ ਇਹ ਰਣ ਭੂਮੀ ਛੱਡ ਕੇ ਕਿਨਾਰੇ ਚਲੇ ਜਾਓ, ਕਿਤੇ ਦੂਰ ਚਲੇ ਜਾਓ, ਪਾਸੇ ਚਲੇ ਜਾਓ। ਜਦੋਂ ਬਾਰ ਬਾਰ ਇਸ ਤਰ੍ਹਾਂ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰਾਂ ਨੇ ਸੁਣਿਆ।
ਅਸੇ ਦੀਨ ਦਿਆਲੰ ਬਣਿਓ ਤਾਂ ਇਹ ਮੇਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸ ਪਏ, ਸਿੰਘਾਂ ਦੀ ਬੇਨਤੀ ਸੁਣ ਕੇ ਮੁਸਕੁਰਾ ਪਏ, ਤੇ ਮੁਸਕੁਰਾ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਸਿੰਘੋ ਸੁਣੋ।
ਵੇਖੋ ਖੱਗ ਕੇਤਨ ਬਿਲਾ ਸੰਗ ਤਮਾਸ਼ਾ।
ਵੇਖੋ ਅਕਾਲ ਪੁਰਖ ਦਾ ਖੜਗ ਕੇਤ ਪ੍ਰਮਾਤਮਾ ਦਾ ਤਮਾਸ਼ਾ ਵੇਖੋ ਹੁਣ ਕੀ ਹੁੰਦਾ। ਇਹ ਖੇਡ ਆ ਉਸ ਅਕਾਲ ਪੁਰਖ ਪਰਮੇਸ਼ਰ ਦੀ, ਇਹ ਅਕਾਲ ਪੁਰਖ ਦਾ ਖੱਗ ਕੇਤ ਦਾ ਤਮਾਸ਼ਾ ਹੈ। ਇਹ ਤਮਾਸ਼ਾ ਵੇਖਣ ਵਾਸਤੇ ਤਾਂ ਅਸੀਂ ਮਾਤ ਲੋਕ ਦੀ ਧਰਤੀ ਤੇ ਆਏ ਹਾਂ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਤਮਾਸ਼ਾ ਹੈ। ਖਾਲਸਾ ਜੀ ਵੇਖੋ,
ਕਰੋ ਬੇਗ ਤੇ ਬੇਈਮਾਨ ਬਿਨਾਸਾ।
ਬੇਗ ਦੇ ਨਾਲ ਆਪਣੇ ਬਲ ਦੇ ਨਾਲ ਆ ਜਿਹੜੇ ਬੇਈਮਾਨ ਨੇ ਆਪਣਾ ਧਰਮ ਹਾਰੇ ਹਾਰ ਕੇ ਆਏ ਹੋਏ ਵੈਰੀ, ਇਹਨਾਂ ਦਾ ਮੈਂ ਵਿਨਾਸ਼ ਕਰਾਂਗਾ, ਇਹਨਾਂ ਦਾ ਮੈਂ ਨਾਸ਼ ਕਰਾਂਗਾ।
ਸਵਈਆ ਸ਼੍ਰੀ ਮੁਖ ਤੇ ਸੁਣ ਕੇ ਨਿਕਸੇ ਤਜ ਪੋਰ ਕੇ ਠੋਰੇ ਦੇ ਅਗਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਉਸ ਵਕਤ ਸਿੰਘ ਪਿੱਛੇ ਨੂੰ ਹਟ ਕੇ ਜਾਣ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਨਹੀਂ ਮੰਨਣੀ, ਤੋ ਉਸ ਵਕਤ ਦਰਵਾਜੇ ਖੋਲ ਕੇ ਸਿੰਘ ਬਾਹਰ ਨੂੰ ਨਿਕਲੇ ਨੇ, ਕਿਉਂਕਿ ਦੁਸ਼ਮਣ ਦਰਵਾਜੇ ਤੱਕ ਆ ਜਾਂਦਾ ਸੀ। ਵੈਸੇ ਸਿੰਘ ਦਰੀਚੀਆਂ ਵਿਚ ਬੈਠੇ ਲੜ ਰਹੇ ਸੀ ਗੋਲੀਆਂ ਤੇ ਬੰਦੂਕਾਂ ਤੇ ਤੀਰਾਂ ਨਾਲ, ਪਰ ਜਦੋਂ ਦੁਸ਼ਮਣ ਜ਼ਿਆਦੇ ਇਕੱਠੇ ਹੋ ਕੇ ਮੂੰਹ ਤਾਣੇ ਹੋ ਕੇ ਦਰਵਾਜ਼ਾ ਤੋੜਨ ਵਾਲੇ ਪਾਸੇ ਆਉਂਦੇ ਸੀ, ਫਿਰ ਵਿੱਚੋਂ ਦੋ ਚਾਰ ਸਿੰਘ ਬਾਹਰ ਨਿਕਲ ਕੇ ਜਾ ਕੇ ਉਸ ਦੁਸ਼ਮਣ ਨਾਲ ਲੜਦਿਆਂ ਸ਼ਹੀਦੀ ਪਾ ਜਾਂਦੇ ਸਨ। ਇਹੋ ਜਿਹੀ ਵਿਉਂਤਬੰਦੀ ਦੇ ਨਾਲ ਸਿੰਘ ਲੜ ਰਹੇ ਨੇ, ਢੰਗ ਨਾਲ ਤਰੀਕੇ ਨਾਲ ਲੜ ਰਹੇ ਨੇ। ਤੋ ਜਿਸ ਵੇਲੇ ਵੇਖਿਆ ਕਿ ਦੁਸ਼ਮਣ ਹੁਣ ਦਰਵਾਜ਼ੇ ਤੇ ਆ ਪਹੁੰਚਿਆ, ਤੋ ਫਿਰ ਕੁਝ ਸਿੰਘਾਂ ਨੇ ਉਸ ਵੇਲੇ ਹਿੰਮਤ ਕੀਤੀ ਤੇ ਦਰਵਾਜ਼ਾ ਖੋਲ ਕੇ ਬਾਹਰ ਨਿਕਲੇ ਨੇ ਵੈਰੀ ਨੂੰ ਰੋਕਣ ਵਾਸਤੇ।
ਮੋਹਰ ਸਿੰਘ ਸੋ ਕੀਰਤ ਸਿੰਘ,
ਭਾਈ ਮੋਹਰ ਸਿੰਘ ਜੀ ਔਰ ਭਾਈ ਕੀਰਤ ਸਿੰਘ ਜੀ,
ਆਨੰਦ ਮਿਰਗਿੰਦ ਚਲਿਓ ਬਲ ਬਾਰੇ।
ਭਾਈ ਆਨੰਦ ਸਿੰਘ ਜੀ, ਮਿਰਗਿੰਦ, ਮਿਰਗਿੰਦ ਦਾ ਅਰਥ ਖਾਲਸਾ ਜੀ, ਮਿਰਗ ਦਾ ਮਤਲਬ ਹੁੰਦਾ ਹਿਰਨ, ਤੇ ਹਿਰਨਾਂ ਦਾ ਇੰਦ ਰਾਜਾ ਕੌਣ ਹੁੰਦਾ? ਸ਼ੇਰ। ਇਸ ਕਰਕੇ ਆਨੰਦ ਨੂੰ ਮਿਰਗਿੰਦ ਲਿਖ ਦਿੱਤਾ ਕਿ ਮਿਰਗਿੰਦ ਦਾ ਮਤਲਬ ਹੁੰਦਾ ਸਿੰਘ, ਸ਼ੇਰ। ਭਾਈ ਸਾਹਿਬ, ਭਾਈ ਆਨੰਦ ਸਿੰਘ ਜੀ, ਭਾਈ ਮੋਹਰ ਸਿੰਘ ਜੀ ਔਰ ਭਾਈ ਕੀਰਤ ਸਿੰਘ ਜੀ ਬੜੇ ਬਲ ਦੇ ਨਾਲ ਇਹ ਕਿਲੇ ਦੇ ਵਿੱਚੋਂ, ਗੜੀ ਦੇ ਵਿੱਚੋਂ ਬਾਹਰ ਨਿਕਲੇ ਹਨ।
ਲਾਲ ਜੋ ਸਿੰਘ ਸੋ ਕੇਸਰਾ ਸਿੰਘ,
ਭਾਈ ਲਾਲ ਸਿੰਘ ਜੀ, ਭਾਈ ਕੇਸਰਾ ਸਿੰਘ ਜੀ,
ਅਮੋਲਕ ਸਿੰਘ ਲਏ ਫਲ ਚਾਰੇ।
ਭਾਈ ਅਮੋਲਕ ਸਿੰਘ ਜੀ, ਜਿਨ੍ਹਾਂ ਨੇ ਚਾਰੇ ਫਲ ਗੁਰੂ ਸਾਹਿਬ ਜੀ ਕੋਲੋਂ ਪ੍ਰਾਪਤ ਕੀਤੇ ਨੇ, ਧਰਮ ਅਰਥ ਕਾਮ ਮੋਕਸ਼, ਇਹ 6 ਸਿੰਘ ਉਸ ਵੇਲੇ ਗੜੀ ਦਾ ਦਰਵਾਜ਼ਾ ਖੁੱਲ੍ਹਾ ਤੇ ਬਾਹਰ ਨਿਕਲੇ ਹਨ।
ਨਾ ਅਸ ਅਵਸਰ ਹੱਥ ਪਰੈ,
ਔਰ ਸੋਚਦੇ ਨੇ, ਕਹਿੰਦੇ ਖਾਲਸਾ ਜੀ ਆਪਣੇ ਨਾਲ ਦੇ ਸਾਥੀਆਂ ਨੂੰ ਇੱਕ ਦੂਜੇ ਨੂੰ ਵੰਗਾਰਦਿਆਂ ਹੋਇਆ ਕਹਿੰਦੇ, ਸਿੰਘੋ ਇਹੋ ਜਿਹਾ ਅਵਸਰ, ਇਹੋ ਜਿਹਾ ਸਮਾਂ ਆਪਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਹੋਣਾ।
ਹੁਣ ਜੇ ਹੋਏ ਸੰਮਤ ਬੈਸ ਹਜ਼ਾਰੇ,
ਕਹਿੰਦੇ ਭਾਵੇਂ ਹਜ਼ਾਰਾਂ ਸਾਲ ਸਾਡੀ ਉਮਰ ਹੋ ਜਾਏ, ਲੱਖਾਂ ਸਾਲ ਸਾਡੀ ਉਮਰ ਹੋ ਜਾਏ, ਪਰ ਆਹ ਜਿਹੜਾ ਅਵਸਰ ਅੱਜ ਸਾਨੂੰ ਪ੍ਰਾਪਤ ਹੋਇਆ ਨਾ, ਇਹੋ ਜਿਹਾ ਅਵਸਰ ਆਪਾਂ ਨੂੰ ਦੁਬਾਰਾ ਕਦੇ ਪ੍ਰਾਪਤ ਨਹੀਂ ਹੋਣਾ ਖਾਲਸਾ ਜੀ।
ਹੇਲ ਕੁਮੇਲਤ ਨੇਰ ਕਰਿਓ ਰਿਪ,
ਇਹ ਤਾਂ ਹੇਲ ਕਰਦਿਆਂ ਹੋਇਆਂ ਦੁਸ਼ਮਣ ਦੇ ਨੇੜੇ ਹੋਏ ਨੇ, 6ਵੇਂ ਦੇ 6ਵੇਂ ਸਿੰਘ ਦੁਸ਼ਮਣ ਦੇ ਨੇੜੇ ਜਾ ਟੁੱਕੇ ਨੇ ਲੜਦਿਆਂ ਹੋਇਆਂ।
ਬੌਲ ਕਿਠੋਰ ਕੁਝੇ ਗਨ ਆਏ,
ਜਿਹੜੇ ਦੁਸ਼ਮਣ ਦਰਵਾਜ਼ਾ ਖੋਲਣ ਵਾਸਤੇ ਆਏ ਸੀ ਨਾ, ਦਰਵਾਜ਼ਾ ਤੋੜਨ ਵਾਸਤੇ, ਉਹਨਾਂ ਨੂੰ ਧਕੇਲ ਕੇ ਪਿੱਛੇ ਲੈ ਗਏ। ਜਿੰਨੇ ਕਦਮ ਵੱਧ ਕੇ ਆਏ ਸੀ ਉਹਨਾਂ ਤੋਂ ਦੁੱਗਣੇ ਕਦਮ ਵਧਾ ਕੇ ਉਹਨਾਂ ਨੂੰ ਪਿੱਛੇ ਲੈ ਗਏ। 6 ਸਿੰਘ ਧੱਕਦੇ ਹੋਏ ਇਹਨਾਂ ਨੂੰ ਅੱਗੇ ਲੈ ਗਏ ਲੜਦਿਆਂ ਲੜਦਿਆਂ।
ਕਾਡ ਕਿਰਪਾਨ ਪਰੇ ਤਬ ਸਿੰਘ,
ਉਸ ਵਕਤ ਪਹਿਲਾਂ ਤੇ ਨੇਜਿਆਂ ਬਰਛਿਆਂ ਨਾਲ ਪਰੋਏ, ਜਦੋਂ ਨੇਜੇ ਬਰਛੇ ਟੁੱਟ ਗਏ, ਫਿਰ ਸਿੰਘਾਂ ਨੇ ਆਪਣੇ ਮਿਆਨਾਂ ਚੋਂ ਤੇਗਾਂ ਧੋ ਲਈਆਂ, ਕਿਰਪਾਨਾਂ ਧੋ ਲਈਆਂ, ਜਿਹਦੀਆਂ ਸਦਾ ਸਿੰਘਾਂ ਦੀਆਂ, ਸਿੰਘਾਂ ਦੀ ਸਦਾ ਦੀ ਸਾਥਣ ਕਿਹੜੀ ਆ? ਉਹ ਕਿਰਪਾਨ, ਜਿਹੜੀ ਹਰ ਵੇਲੇ ਸਿੰਘ ਦੇ ਗਾਤਰੇ ਚ ਸਜੀ ਰਹਿੰਦੀ ਹੈ, ਉਹ ਕਿਰਪਾਨਾਂ ਸਿੰਘਾਂ ਨੇ ਧੂ ਕੇ ਜੰਗ ਦੇ ਮੈਦਾਨ ਚ ਜੂਝਣਾ ਕੀਤਾ ਹੈ।
ਤਛਾ ਮੁਛ ਕੈ ਪੁਨ ਦੂਰ ਹਟਾਏ,
ਅਨੇਕਾਂ ਨੂੰ ਤਛਾ ਮੁਛ ਕਰਦਿਆਂ, ਵੱਢਦਿਆਂ ਕੱਟਦਿਆਂ ਦੁਸ਼ਮਣ ਨੂੰ ਦੂਰ ਹਟਾ ਕੇ ਆਏ ਹਨ ਸਿੰਘ ਸੂਰਮੇ।
ਫਾਂਦ ਤੇ ਜਾਤ ਪਹੁੰਚ ਕੇ ਬਾਹਰ,
ਔਰ ਫਾਂਦ ਕੇ ਬੜੀ ਤੇਜ਼ੀ ਦੇ ਨਾਲ ਛਾਲ ਮਾਰਦਿਆਂ ਹੋਇਆਂ ਆਪਣੇ ਪੱਬਾਂ ਦੇ ਉੱਤੇ ਬਾਹਰ ਨੂੰ ਵੱਧਦੇ ਜਾਂਦੇ ਹਨ ਸਿੰਘ।
ਵੀਰ ਸਰੀਰ ਕੋ ਦੇਤ ਗਿਰਾਏ,
ਅਨੇਕਾਂ ਵੀਰਾਂ ਯੋਧਿਆਂ ਦੇ ਸਰੀਰਾਂ ਨੂੰ ਕੱਟ ਕੇ ਜ਼ਮੀਨ ਤੇ ਸੁੱਟਦੇ ਜਾ ਰਹੇ ਹਨ।
ਓਤ ਖਰੋ ਅਰਿਜੋ ਅਰਕੈ,
ਜਿਹੜਾ ਦੁਸ਼ਮਣ ਸਾਹਮਣੇ ਅੜ ਕੇ ਖਲੋਤਾ ਹੋਇਆ ਸਿੰਘਾਂ ਦੇ ਸਾਹਮਣੇ ਨਦਰੀ ਆਇਆ ਨਜ਼ਰ ਆਇਆ,
ਨੇ ਜੀਵਤ ਮਾਤ ਮਨੋ ਨਹਿ ਜਾਏ,
ਕਹਿੰਦੇ ਉਹ ਇੱਕ ਵਾਰੀ ਜਿਹੜਾ ਸਾਹਮਣੇ ਆ ਗਿਆ ਉਹ ਮਾਰਿਆ ਗਿਆ, ਮਾਨੋ ਜਿਵੇਂ ਉਹਨਾਂ ਦੀ ਮਾਂ ਨੇ ਕਦੇ ਉਹਨਾਂ ਨੂੰ ਜਣਿਆ ਹੀ ਨਾ ਹੋਵੇ। ਏਦਾਂ ਮਾਰੇ ਗਏ, ਏਦਾਂ ਸਿੰਘਾਂ ਦੇ ਹੱਥੋਂ ਕੱਟੇ ਗਏ, ਮਾਨੋ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕਦੇ ਜੰਮਿਆ ਹੀ ਨਾ ਹੋਵੇ।
ਕਿਆ ਬਰਨੋ ਰਣ ਕੋ ਤਿੰਨ ਸਿੰਘਨ,
ਕਹਿੰਦੇ ਉਹਨਾਂ ਸਿੰਘਾਂ ਦੀ ਬਹਾਦਰੀ ਦਾ ਜੰਗ ਮੈਂ ਕਿੱਥੋਂ ਤੱਕ ਵਰਣਨ ਕਰਾਂ ਖਾਲਸਾ ਜੀ, ਕਿਵੇਂ ਬਹਾਦਰੀ ਨਾਲ ਸੂਰ ਵੀਰਤਾ ਨਾਲ ਉਹ ਸਿੰਘ ਲੜੇ ਹਨ।
ਸਿੰਘਨ ਜਿਉ ਪਬਕਾਰ ਪਰੇ,
ਕਹਿੰਦੇ ਬੱਬਰ ਸ਼ੇਰਾਂ ਦੇ ਸਮਾਨ ਭਬਕ ਭਬਕ ਕੇ ਪੈਂਦੇ ਨੇ ਵੈਰੀਆਂ ਦੇ ਉੱਤੇ। ਭਾਈ ਕੇਸਰਾ ਸਿੰਘ ਜੀ, ਭਬਕ ਭਬਕ ਕੇ ਪੈਂਦੇ ਹਨ ਭਾਈ ਇਹ ਜਿਹੜੇ ਸਿੰਘ ਜੰਗ ਦੇ ਮੈਦਾਨ ਵਿੱਚ ਲੜ ਰਹੇ। ਭਾਈ ਮੋਹਰ ਸਿੰਘ ਜੀ, ਕੀਰਤ ਸਿੰਘ ਜੀ, ਆਨੰਦ ਸਿੰਘ ਜੀ, ਲਾਲ ਸਿੰਘ ਜੀ, ਅਮੋਲਕ ਸਿੰਘ ਜੀ, ਇਹ 6ਵੇਂ ਦੇ 6ਵੇਂ ਸਿੰਘ ਜੰਗ ਦੇ ਮੈਦਾਨ ਚ ਬੱਬਰ ਸ਼ੇਰਾਂ ਦੇ ਸਮਾਨ ਭਬਕ ਭਬਕ ਕੇ ਦੁਸ਼ਮਣਾਂ ਤੇ ਪੈਂਦੇ ਨੇ ਟੁੱਟ ਕੇ।
ਸੈਂਕੜੇ ਸ਼ਤਨ ਕੋ ਤਨ ਗਾਰ,
ਇਹਨਾਂ 6 ਸਿੰਘਾਂ ਨੇ ਸੈਂਕੜਿਆਂ ਦੇ ਸਰੀਰ ਗਾਲ ਦਿੱਤੇ, ਸੈਂਕੜੇ ਦੁਸ਼ਮਣਾਂ ਨੂੰ ਕੱਟ ਕੇ ਜ਼ਮੀਨ ਦੇ ਵਿੱਚ ਗਾਲ ਕੇ ਸੁੱਟ ਦਿੱਤਾ ਹੈ।
ਮਿਲੇ ਚੋਂ ਔਰ ਤੇ ਬੀਚ ਘਿਰੇ,
ਆਖਿਰਕਾਰ ਇਹ 6ਵੇਂ ਸਿੰਘ ਵਿੱਚ ਘਿਰ ਗਏ, ਦੁਸ਼ਮਣਾਂ ਨੇ ਚਾਰਾਂ ਪਾਸਿਆਂ ਤੋਂ ਇਹਨਾਂ ਸਿੰਘਾਂ ਨੂੰ ਘੇਰਾ ਪਾ ਲਿਆ।
ਏਕਨ ਕੋ ਜਜਕੈ ਉਜਕੈ ਹਰ ਏਕਨ ਕੋ ਹੱਥ ਪ੍ਰਾਨ ਹਰੇ।
ਔਰ ਫਿਰ ਵੀ ਸਿੰਘ ਏਕਨਾ ਨੂੰ ਝਜਕਦਿਆਂ ਹੋਇਆਂ ਉਜਕ ਕੇ ਪਰੇ ਕਰਦੇ ਹਨ ਔਰ ਏਕਨਾ ਦੇ ਮਾਰ ਕੇ ਤੇਗਾਂ ਨਾਲ ਪ੍ਰਾਣਾਂ ਨੂੰ ਹਰਦੇ ਹਨ।
ਸ਼੍ਰੀ ਗੁਰੂ ਕੋ ਨਿਜ ਓਜ ਲਖਾਏ।
ਔਰ ਸਤਿਗੁਰੂ ਗੁਰੂ ਕਲਗੀਧਰ ਜੀ ਨੂੰ ਆਪਣਾ ਤਾਣ ਵਿਖਾਉਂਦੇ ਨੇ ਸਿੰਘ ਹੁਣੇ ਲੜ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣਨ ਵਾਸਤੇ। ਕਹਿੰਦੇ ਗੁਰੂ ਸਾਹਿਬ ਦੀ ਨਦਰੀ ਦ੍ਰਿਸ਼ਟੀ ਦੇ ਸਾਹਮਣੇ ਜੰਗ ਦੇ ਮੈਦਾਨ ਵਿੱਚ ਲੜਾਂਗੇ, ਸਤਿਗੁਰਾਂ ਦੀਆਂ ਖੁਸ਼ੀਆਂ ਹੋਣਗੀਆਂ। ਤੋ ਇਹੋ ਜਿਹਾ ਚਾਉ ਰੱਖ ਕੇ ਸਿੰਘ ਮਹਾਰਾਜ ਜੀ ਨੂੰ ਵਿਖਾਉਂਦੇ ਆਪਣਾ ਬਲ ਪ੍ਰਦਰਸ਼ਨ ਕਰਦੇ ਹਨ।
ਲਗੇ ਬੋਕਾਏ ਸੁਸ਼ਨੋਣ ਜਰੇ।
ਅਨੇਕਾਂ ਘਾਵ ਸਿੰਘਾਂ ਦੇ ਸਰੀਰਾਂ ਤੇ ਲੱਗਦੇ ਨੇ ਔਰ ਉਹਨਾਂ ਘਾਵਾਂ ਵਿੱਚੋਂ ਸ਼ਰੋਣ ਵਗਦਾ, ਖੂਨ ਵਗਦਾ ਹੈ।
ਸੇਲਨ ਸਾਂਗਨ ਤੋਮਰ ਤੀਰਨ ਬੇਦਲੀਏ ਇੱਕ ਬਾਰ ਗਿਰੇ।
ਅਨੇਕਾਂ ਸੇਲਾਂ, ਬਰਛੇ, ਬਰਛੀਆਂ, ਤੀਰ, ਗੋਲੀਆਂ ਉਹ ਇਹਨਾਂ ਸਿੰਘਾਂ ਦੇ ਸਰੀਰਾਂ ਨੂੰ ਵਿੰਨ ਵਿੰਨ ਕੇ ਪਾਰ ਜਾ ਰਹੇ ਹਨ।
ਪ੍ਰਾਨ ਕੋ ਤਿਆਗਤ ਪ੍ਰੇਮ ਤੇ ਜਾਗਤ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੜਦਿਆਂ ਲੜਦਿਆਂ ਵੈਰੀਆਂ ਦੇ ਨਾਲ ਇਹ ਸਿੰਘ ਸ਼ਹੀਦੀ ਪਾ ਗਏ ਨੇ, ਪ੍ਰਾਣ ਤਿਆਗ ਗਏ ਨੇ, ਪਰ ਇਹਨਾਂ ਦੇ ਹਿਰਦਿਆਂ ਵਿੱਚ ਗੁਰੂ ਦਾ ਪ੍ਰੇਮ ਹਾਲੇ ਵੀ ਜਾਗਦਾ ਹੈ।
ਕੀਰਤਾ ਪਾਗਤ ਰੰਗ ਕਰੇ।
ਔਰ ਬੜੀ ਭਾਰੀ ਕੀਰਤੀ ਦੇ ਰੰਗ ਦੇ ਵਿੱਚ ਰੰਗੇ ਹੋਏ ਵੀਰਤਾ ਨੂੰ ਪ੍ਰਾਪਤ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਹਨ।
ਮਾਲਨ ਚਾਤ ਸ਼ਤਰਨ ਗਾਤ।
ਔਰ ਬੜੇ ਉਮਾਹ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਦੇ ਨੇ, ਮਾਰਨਾ ਚਾਹੁੰਦੇ ਨੇ ਵੈਰੀਆਂ ਨੂੰ, ਸ਼ਤਰੂਆਂ ਨੂੰ ਗਾਣਾ ਚਾਹੁੰਦੇ ਹਨ।
ਯੁੱਧ ਉਮਾਤ ਸਿੰਘ ਮਰੇ।
ਔਰ ਬੜਾ ਯੁੱਧ ਦਾ ਉਮਾਹ ਰੱਖ ਕੇ, ਹਾਲਾਂਕਿ ਸ਼ਹੀਦ ਹੋ ਗਏ ਨੇ ਪਰ ਸ਼ਹੀਦ ਹੁੰਦਿਆਂ ਹੁੰਦਿਆਂ ਵੀ ਇਹਨਾਂ ਦੇ ਮਨ ਵਿੱਚ ਜੰਗ ਲੜਨ ਦੀ ਇੱਛਾ ਹੈ, ਯੁੱਧ ਲੜਨ ਦੀ ਇੱਛਾ ਹੈ। ਯੁੱਧ ਲੜਨ ਦੀ ਇੱਛਾ ਲੈ ਕੇ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾ ਗਏ ਹਨ।
ਸ਼੍ਰੀ ਗੁਰੂ ਛੋਰਤ ਤੀਰ ਤਰਾਤਰ।
ਉੱਧਰ ਗੁਰੂ ਕਲਗੀਧਰ ਪਾਤਸ਼ਾਹ ਦਰੀਚੀ ਚ ਬੈਠੇ ਨੇ, ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਰੀਚੀ ਵਿੱਚ ਬੈਠੇ ਤੀਰ ਚਲਾ ਰਹੇ ਨੇ, ਅਨੇਕਾਂ ਤੀਰਾਂ ਦੇ ਤੀਰ ਵੈਰੀਆਂ ਵੱਲ ਛੱਡ ਰਹੇ ਹਨ।
ਜੋ ਤਰ ਆਵਤ ਪ੍ਰਾਨ ਹਰੇ।
ਜਿਹੜਾ ਜਿਹੜਾ ਵੀ ਵੈਰੀ ਸਤਿਗੁਰਾਂ ਦੇ ਤੀਰ ਦੇ ਸਾਹਮਣੇ ਆਉਂਦਾ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੀਰ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਉਂਦਾ। ਜਿਹੜਾ ਵੀ ਸਾਹਮਣੇ ਆ ਗਿਆ, ਸਤਿਗੁਰਾਂ ਦੇ ਤੀਰ ਦੇ ਸਾਹਮਣੇ ਆ ਗਿਆ, ਉਹਦੇ ਫਿਰ ਪ੍ਰਾਣ ਨਹੀਂ ਸਨ ਬਚਦੇ, ਉਹਦੇ ਪ੍ਰਾਣ ਸਰੀਰ ਚੋਂ ਉੜਨ ਪੰਖੇਰੂ ਹੋ ਜਾਂਦੇ ਸਨ।
ਨਾ ਹਰ ਖਾਨ ਕਰਿਓ ਰਣ ਜ਼ਾਰ।
ਇਧਰ ਖਾਲਸਾ ਜੀ ਮਲੇਰ ਕੋਟਲੇ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਭਰਾ ਸੀ ਨਾਰ ਖਾਂ, ਇਹ ਬੜਾ ਜਰਨੈਲ ਸੀ, ਆਪਣੇ ਨਾਲ ਫੌਜ ਲੈ ਕੇ ਆਇਆ ਸੀ। ਨਾਰ ਖਾਂ ਨੇ ਹਿੰਮਤ ਕੀਤੀ, ਇਹ ਕਹਿੰਦਾ ਮੈਂ ਜਾਵਾਂਗਾ ਅੱਗੇ ਛੇਤੀ ਨਾਲ, ਔਰ ਕਿਲੇ ਦੀ ਕੰਧ ਟੱਪ ਕੇ ਅੰਦਰ ਜਾ ਕੇ ਗੁਰੂ ਤੇ ਗੁਰੂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ ਜਿਉਂਦਾ ਪਕੜਾਂਗਾ। ਏਦਾਂ ਦੀ ਆਪਣੇ ਹਿਰਦੇ ਚ ਠਾਣ ਕੇ ਨਾਰ ਖਾਂ ਅੱਗੇ ਵਧਿਆ ਹੈ।
ਸਿੰਘਨ ਮਾਰ ਕੇ ਹੋਇਓ ਅਗਾਰੇ।
ਇਹਨੇ ਜਿਹੜੇ 6 ਸਿੰਘ ਸਨ ਲੜ ਰਹੇ, ਪਹਿਲਾਂ 6 ਸਿੰਘ ਲੜੇ ਨੇ, ਉਹਨਾਂ 6 ਸਿੰਘਾਂ ਨੂੰ ਮਾਰ ਕੇ ਨਾਰ ਖਾਂ ਇਹ ਅੱਗੇ ਵਧਿਆ ਹੈ, ਆਪਣੇ ਨਾਲ ਦਲ ਲੈ ਕੇ ਫੌਜ ਲੈ ਕੇ ਅੱਗੇ ਵੱਧ ਕੇ ਆਇਆ ਹੈ।
ਪਾਇਨ ਕੀ ਕਰ ਚੰਚਲਤਾ ਚੈ ਕੋਟ ਕੀ ਪੀਤ ਕੇ ਜਾਉ ਮਜਾਰੇ।
ਆਪਣੇ ਪੈਰਾਂ ਦੀ ਚੰਚਲਤਾ ਨਾਲ ਚੱਲਦਾ ਹੋਇਆ ਵੱਧਦਾ ਹੋਇਆ ਅੱਗੇ ਆਇਆ ਔਰ ਸਾਹਮਣੇ ਗੜੀ ਦੀ ਕੰਧ ਦੇ ਉੱਤੇ ਚੜ ਕੇ ਅੰਦਰ ਜਾਣਾ ਚਾਹੁੰਦਾ ਹੈ। ਕਹਿੰਦਾ ਗੜੀ ਦੀ ਕੰਧ ਟੱਪ ਕੇ ਮੈਂ ਕਿਲੇ ਦੀ ਕੰਧ ਟੱਪ ਕੇ ਅੰਦਰ ਚਲਾ ਜਾਵਾਂ, ਏਦਾਂ ਆਪਣੇ ਮਨ ਵਿੱਚ ਠਾਣ ਕੇ ਨਾਰ ਖਾਂ ਅੱਗੇ ਵੱਧ ਕੇ ਆਇਆ ਹੈ।
ਆਪਣੀ ਪੂਰ ਬਹਾਦਰੀ ਕੋ ਦੇਖਰਾਵਤ ਹੈ ਕਰ ਕੋਤਕ ਪਾਰੇ।
ਬੜਾ ਬਹਾਦਰ, ਆਪਣੇ ਆਪ ਦੀ ਬਹਾਦਰੀ ਜਿਹੜੀ ਆ ਉਹ ਪ੍ਰਗਟ ਕਰਕੇ ਵਿਖਾਉਂਦਾ ਆਪਣੇ ਸਾਥੀਆਂ ਨੂੰ, ਆਪਣੀ ਦਲੇਰੀ ਆਪਣੇ ਸਾਥੀਆਂ ਨੂੰ ਪ੍ਰਗਟ ਕਰਕੇ ਵਿਖਾਉਂਦਾ ਕਿ ਕਿੱਡੀ ਬਹਾਦਰੀ ਨਾਲ ਮੈਂ ਲੜਦਾ ਹਾਂ, ਔਰ ਆਪਣੀ ਬਹਾਦਰੀ ਵਿਖਾਉਂਦਾ ਵਿਖਾਉਂਦਾ ਅਨੇਕਾਂ ਪ੍ਰਕਾਰ ਦੇ ਭਾਰੀ ਕੌਤਕ ਕਰਦਾ ਅੱਗੇ ਵੱਧ ਰਿਹਾ।
ਸ਼੍ਰੀ ਗੁਰ ਕੀ ਤਵ ਡੀਟ ਪਰਿਓ ਕਰ ਤੂਰਨਤਾ ਖਰ ਤੀਰ ਸੰਚਾਰੇ।
ਜਦੋਂ ਇਹ ਕੰਧ ਦੇ ਕੋਲ ਆ ਕੇ ਕੰਧ ਨੂੰ ਹੱਥ ਪਾ ਕੇ ਚੜ੍ਹਨ ਹੀ ਲੱਗਾ ਸੀ ਤੇ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਨਿਗਾਹ ਦੇ ਉੱਤੇ ਪੈ ਗਈ, ਮਹਾਰਾਜ ਜੀ ਦੀ ਦ੍ਰਿਸ਼ਟੀ ਪੈ ਗਿਆ ਨਾਰ ਖਾਂ ਤੇ ਮਹਾਰਾਜ ਜੀ ਨੇ ਵੰਗਾਰਿਆ, ਆਖਿਆ ਨਾਰ ਖਾਂ ਸ਼ੇਰ ਦੇ ਘੁਰ ਨੇ ਤੇ ਸੱਪ ਦੀ ਖੁੱਡ ਚ ਸੋਚ ਕੇ ਹੱਥ ਪਾਈਦਾ। ਇਸ ਗੜੀ ਦੀ ਕੰਧ ਨੂੰ ਹੱਥ ਪਾਉਣ ਤੋਂ ਪਹਿਲਾਂ ਤੈਨੂੰ ਸੈਂਕੜੇ ਵੇਰੀ ਸੋਚਣਾ ਚਾਹੀਦਾ ਸੀ।
ਮਿਆਨ ਬਹੀਨ ਕਿਰਪਾਨ ਨਚਾਵਤ,
ਇਹਦੇ ਹੱਥ ਵਿਚ ਮਿਆਨ ਤੋਂ ਵਿਹੋਣੀ ਕਿਰਪਾਨ ਸੀ, ਨਾਰ ਖਾਂ ਦੇ ਹੱਥ ਵਿਚ ਨੰਗੀ ਕਿਰਪਾਨ ਇਹਨੇ ਆਪਣੇ ਹੱਥ ਵਿਚ ਪਕੜੀ ਹੋਈ ਸੀ।
ਦੂਸਰ ਪਾਲ ਮੈਂ ਢਾਲ ਸੰਭਾਰੇ,
ਔਰ ਇਹਦੇ ਦੂਜੇ ਹੱਥ ਦੇ ਵਿਚ ਢਾਲ ਪਕੜੀ ਹੋਈ ਹੈ ਨਾਰ ਖਾਂ ਨੇ।
ਦੌੜਤ ਇਕ ਦੀਵਾਰ ਤਜੇ,
ਇੱਕ ਛੋਟੀ ਦੀਵਾਰ ਸੀ ਪਰਲੇ ਪੈਸੇ, ਪਹਿਲਾਂ ਤਾਂ ਦੌੜ ਕੇ ਉਹ ਕੰਧ ਟੱਪ ਕੇ ਅੱਗੇ ਨੂੰ ਆ ਗਿਆ।
ਗਡੂ ਕੀ ਦੀਵਾਰ ਕੋ ਜਾਤ ਨਿਆਰੇ,
ਛੋਟੀ ਕੰਧ ਟੱਪ ਕੇ ਜਿਹੜੀ ਬਾਹਰਲੇ ਪਾਸੇ ਛੋਟੀ ਦੀਵਾਰ ਸੀ ਉਹਨੂੰ ਟੱਪ ਕੇ ਜਿਹੜੀ ਵੱਡੀ ਕੰਧ ਸੀ ਉਹਦੇ ਨੇੜੇ ਆ ਗਿਆ ਕਿ ਹੁਣ ਇਸ ਕੰਧ ਨੂੰ ਹੱਥ ਪਾ ਕੇ ਮੈਂ ਉੱਤੇ ਚੜ ਜਾਵਾਂ।
ਕਾਨ ਲੋ ਤਾਨ ਕੈ ਬਾਨ ਤਜਿਓ, ਸੋ ਅਚਾਨਕ ਜਾਏ ਲੱਗਿਓ ਹੋਏ ਪਾਰੋ।
ਕਲਗੀਧਰ ਪਾਤਸ਼ਾਹ ਨੇ ਨਾਰ ਖਾਂ ਨੂੰ ਵੇਖਿਆ ਤੇ ਵੰਗਾਰ ਕੇ ਨਾਰ ਖਾਂ ਨੂੰ, ਨਾਰ ਖਾਂ ਜੇ ਬਚ ਸਕਦਾ ਤਾਂ ਬਚ ਲੈ। ਮਹਾਰਾਜ ਸੱਚੀ ਪਾਤਸ਼ਾਹ ਨੇ ਆਪਣੀ ਕਮਾਨ ਚੋਂ ਚੋਣਵਾਂ ਜਿਹਾ ਤੀਰ ਕੱਢ ਕੇ ਖਪਰੇ ਦੇ ਵਿੱਚੋਂ ਆ ਪੱਥੇ ਦੇ ਵਿੱਚੋਂ ਖਪਰਾ ਤੀਰ ਕੱਢ ਕੇ ਕੰਨਾਂ ਤੱਕ ਖਿੱਚ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਚਲਾਇਆ, ਜਿਹੜਾ ਅਚਾਨਕ ਹੀ ਚੱਲ ਕੇ ਨਿਕਲ ਕੇ ਗਿਆ ਹੈ।
ਅਚਾਨਕ ਜਾਏ ਲੱਗਿਓ ਹੋਏ ਪਾਰੋ,
ਜਾ ਕੇ ਨਾਰ ਖਾਂ ਦੀ ਛਾਤੀ ਵਿੱਚ ਉਹ ਤੀਰ ਵੱਜਾ ਤੇ ਵੱਜ ਕੇ ਤੀਰ ਪਾਰਲੇ ਪਾਸੇ ਚਲਾ ਗਿਆ। ਨਾਰ ਖਾਂ ਦੀ ਛਾਤੀ ਵਿੱਚ ਵੱਜ ਕੇ ਉਹ ਤੀਰ ਪਾਰ ਜਾ ਪਹੁੰਚਿਆ ਹੈ।
ਜਿਉਂ ਉੱਡ ਕੇ ਬੜ ਸਰਪ ਗਇਓ, ਬਰਮੀ ਬਰ ਕੇ ਨੇ ਅੰਗ ਦਿਖਾਰੇ।
ਤੀਰ ਏਦਾਂ ਨਾਰ ਖਾਂ ਦੀ ਛਾਤੀ ਚ ਵੱਜ ਕੇ ਪਾਰ ਨਿਕਲ ਗਿਆ। ਕਹਿੰਦੇ ਮਾਨੋ ਜਿਵੇਂ ਕੋਈ ਵੱਡਾ ਸਾਰਾ ਉੱਡਣਾ ਸੱਪ ਉੱਡ ਕੇ ਗਿਆ ਹੋਵੇ ਤੇ ਜਾਂਦਿਆਂ ਖੁੱਡ ਚ ਵੜ ਗਿਆ ਹੋਵੇ, ਖੁੱਡ ਚ ਪ੍ਰਵੇਸ਼ ਕਰ ਗਿਆ ਹੋਵੇ ਤੇ ਖੁੱਡ ਚ ਵੜ ਕੇ ਫਿਰ ਉਹਦੇ ਅੰਗ ਨਜ਼ਰ ਨਾ ਆਉਂਦੇ ਹੋਣ, ਵਿੱਚ ਹੀ ਸਾਰਾ ਪ੍ਰਵੇਸ਼ ਕਰ ਜਾਏ। ਏਦਾਂ ਮਹਾਰਾਜ ਜੀ ਦਾ ਤੀਰ ਨਾਰ ਖਾਂ ਦੀ ਛਾਤੀ ਵਿੱਚੋਂ ਪ੍ਰਵੇਸ਼ ਕਰਕੇ ਪਾਰ ਜਾ ਨਿਕਲਿਆ ਹੈ।
ਤੀਚਨ ਪੀਚਨ ਛੋਰਿਓ ਨਰੀਚਨ,
ਬੜਾ ਤਿੱਖਾ ਬੜਾ ਭਿਆਨਕ ਖਪਰਾ ਤੀਰ ਮਹਾਰਾਜ ਜੀ ਨੇ ਛੱਡਿਆ ਹੈ।
ਛਾਲ ਉਛਾਲਤ ਕੀ ਲੱਗ ਛਾਤੇ,
ਉਛਲ ਕੇ ਆ ਰਿਹਾ ਸੀ ਨਾ ਛਾਲ ਮਾਰਦਾ, ਤੇ ਛਾਲ ਮਾਰਦਾ ਜਦੋਂ ਉਛਲ ਕੇ ਆ ਰਿਹਾ ਸੀ ਇਹਦੀ ਛਾਤੀ ਵਿੱਚ ਉਹ ਤੀਰ ਵੱਜਾ ਹੈ।
ਪਾਏ ਪਸਾਰ ਪਰਿਓ ਤਬੂ,
ਤੇ ਜਦੋਂ ਤੀਰ ਵੱਜਾ ਨਾਲ ਹੀ ਜ਼ਮੀਨ ਦੇ ਉੱਤੇ ਲੱਤਾਂ ਪਸਾਰ ਕੇ ਪੈਰ ਪਸਾਰ ਕੇ ਨਾਰ ਖਾਂ ਡਿੱਗ ਪਿਆ।
ਕਰ ਮੈਂ ਰਹਿ ਗਈ ਕਰਵਾਰ ਕੰਪਾਤੇ,
ਬਾਂਹ ਦੇ ਹੱਥ ਦੇ ਵਿੱਚ ਫੜੀ ਹੋਈ ਕਿਰਪਾਨ ਉਸੇ ਤਰ੍ਹਾਂ ਕੰਬਦੀ ਰਹਿ ਗਈ। ਕਿਰਪਾਨ ਲੈ ਕੇ ਆਇਆ ਸੀ ਵੀ ਗੁਰੂ ਜੀ ਨੂੰ ਪਕੜ ਕੇ ਮਾਰਾਂਗਾ, ਕੰਧ ਟੱਪ ਕੇ। ਕਹਿੰਦੇ ਉਹ ਹੱਥ ਜਿਹੜੇ ਹੱਥ ਵਿੱਚ ਫੜੀ ਹੋਈ ਕਿਰਪਾਨ ਜਿਹੜੀ ਸੀ ਉਹ ਹੱਥ ਚ ਕੰਬਦੀ ਰਹਿ ਗਈ।
ਪਾਰ ਪਰਿਓ ਸਰ ਸ਼ੂਕ ਗੱਡਿਓ ਧਰ,
ਔਰ ਮਹਾਰਾਜ ਜੀ ਦਾ ਚਲਾਇਆ ਤੀਰੇ ਦੀ ਛਾਤੀ ਚ ਵੱਜ ਕੇ ਪਾਰ ਵੱਜਾ ਔਰ ਪਾਰ ਜਾ ਕੇ ਜ਼ਮੀਨ ਵਿੱਚ ਗੱਡਿਆ ਗਿਆ।
ਯੋ ਉਥਲਿਓ ਉਪਮਾ ਉਪਜਾਤੇ,
ਔਰ ਕਹਿੰਦੇ ਇਸ ਤਰ੍ਹਾਂ ਉਛਲ ਕੇ ਡਿੱਗਾ ਤੇ ਵੇਖ ਕੇ ਇਹੋ ਜਿਹੀ ਉਪਮਾ ਮਨ ਵਿੱਚ ਨਜ਼ਰ ਆਉਂਦੀ। ਭਾਈ ਸੰਤੋਖ ਸਿੰਘ ਜੀ ਕਹਿੰਦੇ
ਬਾਯੂ ਸੁਬੇਗ ਵਿਸਾਲ ਬਯੋ ਤਰੋ ਤੇ ਛਿੰਨ ਮੂਲ ਤਰਾ ਪੈ ਪਪਾਤੇ,
ਇਹਨੂੰ ਡਿੱਗਦਿਆਂ ਵੇਖ ਕੇ ਮੇਰੇ ਮਨ ਚ ਇਸ ਤਰ੍ਹਾਂ ਉਪਮਾ ਆਉਂਦੀ ਹੈ। ਕਹਿੰਦੇ ਜਿਵੇਂ ਤੇਜ ਹਵਾ ਦੇ ਚੱਲਣ ਦੇ ਨਾਲ ਕੋਈ ਵੱਡਾ ਸਾਰਾ ਦਰਖਤ ਜੜੋਂ ਪੁਟੀ ਕੇ ਜ਼ਮੀਨ ਦੇ ਉੱਤੇ ਧੜੰਮ ਦੇ ਕੇ ਡਿੱਗ ਪੈਂਦਾ, ਏਦਾਂ ਦਸਵੇਂ ਪਾਤਸ਼ਾਹ ਦਾ ਤੀਰ ਵੱਜਣ ਕਰਕੇ ਨਾਰ ਖਾਂ ਜੰਗ ਦੇ ਮੈਦਾਨ ਵਿੱਚ ਰਣ ਭੂਮੀ ਚ ਧੜੰਮ ਦੇ ਕੇ ਜ਼ਮੀਨ ਤੇ ਡਿੱਗਾ ਹੈ।
ਮੁਗਲੇ ਜੋ ਪਠਾਨ ਬਿਲੋਕਤ ਤੇ,
ਬਾਕੀ ਹੋਰ ਜਿਹੜੇ ਮੁਗਲੇ ਤੇ ਪਠਾਨ ਉੱਥੇ ਖਲੋਤੇ ਵੇਖਦੇ ਸਨ,
ਪੈ ਪਾਏ ਮਹਾ ਦਬ ਕੇ ਪਿਛਵਾਏ,
ਪਿੱਛੇ ਪਿੱਛੇ ਹੀ ਹਟ ਗਏ, ਡਰ ਕੇ ਪਿੱਛੇ ਪਿੱਛੇ ਦਬਕ ਕੇ ਚਲੇ ਗਏ। ਨਾਰ ਖਾਂ ਦੇ ਪਿੱਛੇ ਪਿੱਛੇ ਦੌੜੇ ਆਉਂਦੇ ਸੀ ਨਾ, ਜਦੋਂ ਨਾਰ ਖਾਂ ਮਰਿਆ ਵੇਖਿਆ ਸਾਰੇ ਡਰ ਕੇ ਪਿਛਾਂ ਨੂੰ ਹਟ ਗਏ।
ਮਰਦੂਦੈ ਖਵਾਜ ਦੀਵਾਰ ਕਿਸਾਇਓ, ਮੈਂ ਬੈਠ ਰਿਹਾ ਤਨ ਨਾ ਉਕਸਾਏ।
ਮਹਾਰਾਜ ਜੀ ਨੇ ਦੂਜਾ ਤੀਰ ਕੱਢਿਆ, ਖਵਾਜਾ ਮਰਦੂਦ ਆ ਰਿਹਾ ਸੀ ਸਾਹਮਣੇ। ਜਦੋਂ ਮਹਾਰਾਜ ਜੀ ਚਲਾਉਣ ਲੱਗੇ ਨਾ ਦੂਜਾ ਤੀਰ ਖਵਾਜੇ ਮਰਦੂਦ ਦਾ ਨਿਸ਼ਾਨਾ ਸੇਧ ਕੇ, ਤੇ ਖਵਾਜਾ ਮਰਦੂਦ ਉੱਥੇ ਕੰਧ ਸੀ ਕੰਧ ਦੇ ਨਾਲ ਥੱਲੇ ਹੋ ਕੇ ਬਹਿ ਗਿਆ ਆਸਰਾ ਲੈ ਕੇ, ਕਿਤੇ ਹੁਣ ਇਹ ਦੂਜਾ ਤੀਰ ਮੈਨੂੰ ਨਾ ਆ ਕੇ ਵੱਜੇ। ਇਹ ਸਾਰੀ ਫੌਜ ਦਾ ਜਰਨੈਲ ਸੀ ਖਵਾਜਾ ਮਰਦੂਦ, ਜਿੰਨੀ ਫੌਜ ਆਈ ਹੈ ਉਹਦਾ ਸਾਰੀ ਫੌਜ ਦਾ ਜਰਨੈਲ ਦਿੱਲੀ ਤੋਂ ਆਇਆ ਹੋਇਆ ਸੀ, ਇਹ ਕੰਧ ਦੇ ਓਹਲੇ ਹੋ ਕੇ ਬੈਠ ਗਿਆ। ਕਲਗੀਧਰ ਪਾਤਸ਼ਾਹ ਨੇ ਲਿਖਿਆ ਜਫਰਨਾਮੇ ਚ, ਹੇ ਔਰੰਗਜ਼ੇਬ तेरा एक महान जरनैल नार खां सी एक तीर मारिया ते मोनू मार के जमीन च गर्क कर दिता। तेरा दूजा जरनैल ख्वाजा मरदूद आ रहा सी, असी दूजा तीर कढ़िया सी पत्थे चो, जे किते वह भी सामने आ जांदा ते असी अपना दूजा तीर भी उन्नू बख्शी दिंदे, पर के ख्वाजा मरदूद साया दीवार, महाराज जी कहिंदे दीवार दा साया लैके दीवार दा आसरा लैके तेरा वड्डा जरनैल ख्वाजा मरदूद लुक के अपनी जान बचा गया।
पट और वीए हैरान बए सरदार मान हनियो सर आए,
ख्वाजा मरदूद ता कंध दे उल्ले हो के थले बह के अपना सिर थले नू कर लिया भी किते उत्ते नू वेख्या ते मारिया ना जावां, थले ही बह गया कंध दे नाल। ते जेड़े नार खां दे नाल होर सूरमे सन वह डर के पिछे हट गए भी साडा एडा जरनैल नार खां मारिया गया गुरु दे तीर नाल, ते असी किथे बचांगे, वह भी पिछे पिछे हट के खलो गए।
गन तीर तुफंग हने थिर वै कर,
दूर दूर ही खलो के तीर चलाउंदे ने गोलियां चलाउंदे ने,
पैर न कलते अगवाई
अपने पैर कल के अगे नी वध के आउंदे।
ख्वाजा दुर्यो लक कै गत ताए हुए गैरत खान करी चपलाए,
ख्वाजा मरदूद जदों लुक गया ना कंध दे ओले ते कंध दे ओले हो के लुकया होया ते वजीर खान लागे खड़ा सी, एक गैरत खान नाम दा जरनैल। गैरत खान नू कहिंदा वजीर खान, कहिंदा ओ गैरत खान की खलोता करदा, ओ तेरा जरनैल लुक गया कंध दे ओले, तू जा अगे वध के जाके गुरु जी नू पकड़न दा यतन कर। गैरत खान ने नमोशी जी दे नाल मुंह थले कीता, कहदा जे नहीं टुरिया फिरिया चंगा लगदा ते मैं भी अगे जा ही पहुंचदा, जिवें नार खां तुहानू चंगा नहीं लगा मरवा दिता, वह अगे वध के गैरत खां फिर वध के अगे आया, इन्हें अपने नां दी लज्जा रखी है।
कोट दीवार को आमन लाग जदों
कंध पहली कंध टप के अगे आया ते वेख्या नार खां दी लाश डिगी पई आ, उथे चल के पहुंचया है।
श्री गोल डीट परयो तब तत्काल तीर ले जेत साए,
तर पातशाह दी निगाह पै गई गैरत खां ते। महाराज जी कहंदे गैरत खां सोच के आउणा सी समझ के आउणा सी, महाराज सच्ची पातशाह ने दूसरा तीर उस वेले कढ़िया अपनी कमान दे चाढ़िया चिले ते चिले ते चाढ़ के पातशाह ने तीर चलाया है।
एंचित छोर दे ओ सर कोर,
और कन्ना तक खिचदिया ओ भयानक तीर महाराज जी ने चला दिता छड़ दिता।
गयो अरी ओर दे ओ उथलाए,
दुश्मन वाले पासे तीर वधदा गया, छूकदा जाके गैरत खां दे मत्थे विच वज के ओ तीर पारले पासे जा निकलिया। और इहदा दूसरा जरनैल तुरकां दी फौज दा गैरत खां ओ वी नार खां दी जिथे लाश पई सी उथे ही डिग पिया।
अरी ओर दे ओ उथलाए,
और ओनू मार के उथल के मार के खत्म कर दिता।
द्वै सरदार हते जब यूं तब सायो दीवार को त्यागत नाए,
जदों इहदे दो जरनैल मारे गए ख्वाजे मरदूद दे नार खां भी ते गैरत खां भी मारिया गया, पर यह हाले भी कंध दा आसरा नहीं पिया छड़दा, इहनू पता सी भी जे मैं कंध तो पासे हो के सामने किते गया ते तीसरा तीर मैनू भी आ वजना है। यह कंध दे ओले ओले हो के ही अपनी जान बचाउंदा फिरदा है ख्वाजा खिजर खां।
कायर वै थिर होत पए नै आए सकै ना मदान के माए,
कायर होया उत्थे खलोता रहा उत्थे कंध दे ओले ही बैठा रहा, और सूरमा बन के सूर वीरता धारण करके मैदान दे विच भी नहीं आया, ना मैदान विच आया ना ही कंध दा आसरा छड़ के अगे वध के गया।
और दिशा गन शत्रु बिलोकत बानन की बरका तज ताए,
सतगुरु सच्चे पातशाह वेख्या भी ख्वाजा खिजर खां नहीं बाहर आउंदा, दूजे पासे दुश्मनां नूं तक के महाराज जी ने उधरले पासे वेखदियां होया अपने तिखे ते खपरे तीर उन्हां वल चलाने शुरू कीते हन, अनेकां नूं महाराज जी ने मारिया है।
बेदत पंचे ਸਾਧ ਕੇ ਨੌ ਦਸ
ਪੰਜ ਪੰਜ ਦੁਸ਼ਮਣਾਂ ਦੀਆਂ ਛਾਤੀਆਂ ਸੱਤ ਸੱਤ ਵੈਰੀਆਂ ਦੀਆਂ ਛਾਤੀਆਂ ਨੌ ਨੌ ਦਸ ਦਸ ਵੈਰੀਆਂ ਦੀਆਂ ਛਾਤੀਆਂ ਨੂੰ ਚੀਰਦੇ ਹੋਏ ਤੀਰ ਮਹਾਰਾਜ ਜੀ ਦੇ ਨਿਕਲ ਜਾਂਦੇ ਨੇ
ਮਾਰ ਹਜ਼ਾਰੋਂ ਕੋ ਬਿਨ ਸਾਈ
ਸੈਂਕੜੇ ਦੁਸ਼ਮਣ ਮਹਾਰਾਜ ਸੱਚੇ ਪਾਤਸ਼ਾਹ ਨੇ ਹਜ਼ਾਰਾਂ ਦੁਸ਼ਮਣ ਆਪਣੇ ਤੀਰਾਂ ਨਾਲ ਮਾਰ ਮੁਕਾਏ ਨੇ ਬਾਜਾਂ ਵਾਲੇ ਪ੍ਰੀਤਮ ਗੁਰੂ ਕਲਗੀਧਰ ਨੇ
ਕੇਤਕ ਸਿੰਘ ਮਰੇ ਲੜ ਬਾਹਰ
ਉਧਰ ਬਹੁਤ ਸਾਰੇ ਸਿੰਘ ਵੀ ਬਾਹਰ ਲੜਦਿਆਂ ਲੜਦਿਆਂ ਸ਼ਹੀਦੀਆਂ ਪਾ ਗਏ ਨੇ
ਜ਼ਾਹਰ ਜੰਗ ਦਿਖਾਏ ਉਡਾਰੇ
ਜਿਨ੍ਹਾਂ ਨੇ ਪ੍ਰਤੱਖ ਜੰਗ ਲੜਦਿਆਂ ਹੋਇਆਂ ਸੂਰ ਵੀਰਤਾ ਨਾਲ ਜੂਝਦਿਆਂ ਹੋਇਆਂ ਰਣ ਮੈਦਾਨ ਦੇ ਵਿਚ ਸ਼ਹੀਦੀਆਂ ਪਾਈਆਂ ਹਨ
ਕੇਤਕ ਅੰਤਰ ਵੀਰ ਨਿਰੰਤਰ
ਔਰ ਕਿਤਨੇ ਹੀ ਸੂਰਮੇ ਯੋਧੇ ਜਿਹੜੇ ਉਹ ਅੰਦਰ ਨੇ ਨਿਰੰਤਰ ਲੜ ਰਹੇ ਹਨ
ਯੋਜਿਤ ਹੈ ਸਰਬਿੰਦਨ ਮਾਰੇ
ਅਨੇਕਾਂ ਤੀਰ ਮਾਰ ਮਾਰ ਕੇ ਦੁਸ਼ਮਣਾਂ ਨਾਲ ਜੂਝ ਰਹੇ ਨੇ ਲੜ ਰਹੇ ਨੇ
ਛੋਰਤ ਗੋਰੀ ਲਗਾ ਰੇ ਪੋਰੇ
ਔਰ ਗੋਲੀਆਂ ਚਲਾਉਂਦੇ ਨੇ ਜਿਹੜੀਆਂ ਦੁਸ਼ਮਣਾਂ ਨੂੰ ਜਾ ਕੇ ਵੱਜਦੀਆਂ ਹਨ
ਸਰੀਰਨ ਪੋਰ ਜਿਮੀ ਪਰ ਡਾਰੇ
ਔਰ ਜਿਹਨੂੰ ਵੀ ਜਾ ਕੇ ਗੋਲੀਆਂ ਵੱਜਦੀਆਂ ਉਹਨਾਂ ਦੇ ਸਰੀਰਾਂ ਨੂੰ ਤੋੜ ਕੇ ਜ਼ਮੀਨ ਤੇ ਸੁੱਟ ਦਿੰਦੀਆਂ ਹਨ
ਹੇਲ ਕੁਪਾਵਤ ਆਵਤ ਧਾਵਤ ਪ੍ਰਾਣ ਗਵਾਵਤ ਪੁੰਜ ਜੁਜਾਰੇ
ਜਿਹੜਾ ਜਿਹੜਾ ਵੀ ਹੱਲਾ ਕਰਕੇ ਪ੍ਰਾਣਾਂ ਨੂੰ ਨਾ ਪਿਆਰਾ ਕਰਕੇ ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਆਉਂਦਾ ਉਹਦੇ ਸਰੀਰਾਂ ਨੂੰ ਤੋੜ ਕੇ ਸਿੰਘ ਜੰਗ ਦੇ ਮੈਦਾਨ ਚ ਸੁੱਟ ਦਿੰਦੇ ਨੇ ਉਹ ਆਪਣੇ ਪ੍ਰਾਣ ਗਵਾ ਕੇ ਜ਼ਮੀਨ ਤੇ ਢੱਠ ਜਾਂਦੇ ਨੇ
ਦੇਖ ਮਿਲੇ ਉਮਰਾਵ ਕੈ
ਉਸ ਵੇਲੇ ਉਮਰਾਵ ਵੇਖ ਕੇ ਕਹਿਣ ਲੱਗੇ
ਸਭ ਹੀ ਇੱਕ ਵਾਰ ਕਰੋ ਬਡਹੇਲਾ
ਜਿਹੜੇ ਉਮਰਾਵ ਸਨ ਉਹਨਾਂ ਨੇ ਵੇਖਿਆ ਵੀ ਵਾਰੀ ਵਾਰੀ ਹੱਲਾ ਕਰਨ ਨਾਲ ਮਾਰੇ ਜਾ ਰਹੇ ਕਹਿੰਦੇ ਸਾਰੇ ਰਲ ਕੇ ਇਕੱਠੇ ਹੋ ਕੇ ਹਮਲਾ ਕਰੀਏ ਇਕੱਠੇ ਹੋ ਕੇ ਸਾਰੇ ਹੁਣ ਹਮਲਾ ਕਰੀਏ
ਕੋਦ ਪਰੋ ਗੜੇ ਅੰਤਰ ਸਮੁਖ ਲਾਕਨ ਕੋ ਇਮ ਉਪਰ ਝੇਲਾ
ਕਹਿੰਦੇ ਕੁੱਦ ਕੇ ਕਿਲੇ ਦੇ ਵਿਚ ਜਾ ਵੜੋ ਔਰ ਕਿਲੇ ਦੇ ਵਿਚ ਪ੍ਰਵੇਸ਼ ਕਰਕੇ ਆਪਾਂ ਲੱਖਾਂ ਜਣੇ ਆ ਲੱਖਾਂ ਸੂਰਮੇ ਆ ਔਰ ਸਾਰੇ ਰਲ ਕੇ ਹਮਲਾ ਕਰਕੇ ਗੜੀ ਨੂੰ ਤੋੜ ਕੇ ਰੱਖ ਦਈਏ ਔਰ ਵਿੱਚੋਂ ਸਾਰੇ ਸਿੰਘਾਂ ਨੂੰ ਮਾਰ ਮੁਕਾਈਏ
ਗੋਬਿੰਦ ਸਿੰਘ ਗੁਰੂ ਗੈ ਲੀਜੈ
ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵਿੱਚੋਂ ਜਾ ਕੇ ਜਿਉਂਦਾ ਪਕੜ ਲਈਏ
ਕੀਜੈ ਓਜ ਪਲੋ ਅਬ ਬੇਲਾ
ਕਹਿੰਦੇ ਹੁਣ ਓਜ ਵਿਖਾਣ ਦਾ ਵੇਲਾ ਹੈ ਆਪਣਾ ਬਲ ਵਿਖਾਉਣ ਦਾ ਵੇਲਾ ਹੈ ਹੁਣ ਆਪਣਾ ਬਲ ਵਿਖਾਓ ਆਪਣਾ ਤਾਣ ਤੇ ਤਾਕਤ ਵਿਖਾਓ
ਜੰਗ ਕੋ ਅੰਤ ਕਰੋ ਚਲ ਛਾਓ ਪੈ
ਛੇਤੀ ਚਲੋ ਹੁਣ ਛੇਤੀ ਨਾਲ ਜੰਗ ਦਾ ਅੰਤ ਕਰ ਦਿਓ ਇਸ ਜੰਗ ਨੂੰ ਮੁਕਾ ਕੇ ਫਿਰ ਬਾਦਸ਼ਾਹ ਕੋਲ ਚਲੋ
ਹੈ ਬਖਸ਼ੀਸ਼ ਕਹੋ ਜੈ ਸੁਹੇਲਾ
ਤੇ ਬਾਦਸ਼ਾਹ ਕੋਲ ਚੱਲ ਕੇ ਜਾ ਕੇ ਬਾਦਸ਼ਾਹ ਕੋਲੋਂ ਬਖਸ਼ਿਸ਼ਾਂ ਲਵੋ ਸਿਰੇ ਪਾਓ ਲਵੋ ਬਾਦਸ਼ਾਹ ਕੋਲੋਂ ਖਿਲਤਾਂ ਪ੍ਰਾਪਤ ਕਰਕੇ ਆਪਣਾ ਜੀਵਨ ਸੁਖੀ ਬਣਾਓ
ਯੋ ਕਹਿ ਕਹਿ ਚੋ ਓਰ ਕਿਰੇ ਬੋ ਬੋਲ ਪਰੇ ਕਰ ਹੇਲ ਬਿਸਾਲਾ
ਏਦਾਂ ਕਹਿ ਕੇ ਚਾਰੇ ਪਾਸਿਆਂ ਤੋਂ ਇਹਨਾਂ ਨੇ ਇਕੱਠਿਆਂ ਨੇ ਹਮਲਾ ਕੀਤਾ ਹੁਣ ਚੌ ਪਾਸਿਆਂ ਤੋਂ ਰਲ ਕੇ ਹਮਲਾ ਕਰਦੇ ਆ ਰਹੇ ਨੇ ਵੱਧਦੇ ਆ ਰਹੇ ਨੇ
ਬਹੁਤ ਕੁਲਾਹਲ ਵੀਰ ਚਲਾ ਚਲ
ਔਰ ਬੜਾ ਕੁਲਾਹਲ ਮਚਿਆ ਇੱਕ ਵਾਰੀ ਵੀਰ ਯੋਧੇ ਚਲਾ ਚਲ ਕਰਦੇ ਵੱਧਦੇ ਚਲੇ ਆ ਰਹੇ ਨੇ
ਲਾਖੋ ਹਲਾਲ ਕੋਕ ਕਰਾਲਾ
ਹੁਣ ਲੱਖਾਂ ਦੀ ਗਿਣਤੀ ਚ ਸੂਰਮੇ ਨੇ ਹਲਾ ਹੂਲ ਕਰਦਿਆਂ ਜਦੋਂ ਆਉਂਦੇ ਇਹਨਾਂ ਦੀ ਆਵਾਜ਼ ਨਾਲ ਦੂਰ ਦੂਰ ਤੱਕ ਆਵਾਜ਼ ਪਹੁੰਚਦੀ ਹੈ ਔਰ ਮੂੰਹ ਚੋਂ ਕਹੀ ਹੋਈ ਗੱਲ ਸੁਣਾਈ ਨਹੀਂ ਦਿੰਦੀ
ਛੋਟ ਤੁਫੰਗ ਤੜਾ ਧਰ ਮਾਚਤ
ਬੰਦੂਕਾਂ ਚੱਲਣ ਲੱਗੀਆਂ ਤੜਾ ਭੜ ਕਰਕੇ ਅਨੇਕਾਂ ਗੋਲੀਆਂ ਦਗਣ ਲੱਗੀਆਂ ਹਨ
ਰਾਚਤ ਸ਼ੋਣ ਫਿਰੈ ਅਲਬਾਲਾ
ਔਰ ਜਿਨ੍ਹਾਂ ਜਿਨ੍ਹਾਂ ਨੂੰ ਖੂਨ ਦੀਆਂ ਗੋਲੀਆਂ ਵੱਜਦੀਆਂ ਨੇ ਖੂਨ ਨਾਲ ਭਿੱਜੇ ਹੋਏ ਲੱਥ ਪੱਥ ਹੋਏ ਜ਼ਮੀਨ ਤੇ ਡਿੱਗਦੇ ਹਨ
ਘਾਇਲ ਹੈ ਗਿਰ ਭੂਮ ਪਰੇ
ਜਿਨ੍ਹਾਂ ਜਿਨ੍ਹਾਂ ਨੂੰ ਗੋਲੀਆਂ ਵੱਜਦੀਆਂ ਨੇ ਜ਼ਖਮੀ ਹੁੰਦੇ ਨੇ ਉਹ ਘਾਇਲ ਹੋ ਕੇ ਜ਼ਖਮੀ ਹੋ ਕੇ ਰਣ ਭੂਮੀ ਚ ਡਿੱਗ ਪੈਂਦੇ ਨੇ
ਤੜਫੈ ਤਨ ਲੋਟਤ ਪ੍ਰਾਪਤ ਕਾਲਾ
ਔਰ ਜ਼ਮੀਨ ਤੇ ਪਏ ਤੜਫਦਿਆਂ ਤੜਫਦਿਆਂ ਆਪਣੇ ਪ੍ਰਾਣ ਤਿਆਗ ਦਿੰਦੇ ਨੇ ਔਰ ਉਹਨਾਂ ਦੇ ਉੱਤੇ ਕਈ ਤਾਂ ਜੀਵਦੇ ਹੀ ਹੁੰਦੇ ਥੱਲੇ ਉਹ ਘੋੜਿਆਂ ਦੇ ਪੌੜਾਂ ਥੱਲੇ ਦੱਬੇ ਜਾਂਦੇ ਨੇ ਹੋਰ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੇ ਉਹਨਾਂ ਦੇ ਪੈਰਾਂ ਥੱਲੇ ਦਰੜੇ ਮਰੜੇ ਜਾਂਦੇ ਨੇ ਮਾਰੇ ਜਾਂਦੇ ਨੇ
ਸ੍ਰੀ ਗੁਰੂ ਗੋਬਿੰਦ ਸਿੰਘ ਬਿਲੋਕਤ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੈਰੀਆਂ ਦਾ ਦਲ ਵੱਧਦਾ ਹੋਇਆ ਵੇਖਿਆ
ਰੋਕਤ ਸ਼ੋਕ ਤੇ ਸ਼ਤਰੂ ਕੋ
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਬਲ ਦੇ ਨਾਲ ਵੈਰੀਆਂ ਨੂੰ ਰੋਕਦੇ ਹਨ
ਬਾਨ ਸਮੂਹ ਪ੍ਰਹਾਰਤ
ਜਿਹੜੇ ਪਾਸਿਓਂ ਵੀ ਵੈਰੀ ਅੱਗੇ ਵੱਧ ਕੇ ਆਉਂਦਾ ਉਸ ਪਾਸੇ ਪਾਸੇ ਮਹਾਰਾਜ ਸੱਚੇ ਪਾਤਸ਼ਾਹ ਅਨੇਕਾਂ ਬਾਣ ਅਨੇਕਾਂ ਤੀਰ ਚਲਾਉਂਦੇ ਹਨ।
ਅੱਗੇ ਜੋ ਆਵਤ ਦੇ ਹਨ ਕੇ
ਜਿਹੜਾ ਵੀ ਅੱਗੇ ਵੱਧ ਕੇ ਆਉਂਦਾ ਹੈ ਉਹਦੇ ਪ੍ਰਾਣ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੀਰ ਦੇ ਨਾਲ ਹਰ ਲੈਂਦੇ ਨੇ, ਆਪਣੇ ਤੀਰਾਂ ਦੇ ਨਾਲ ਉਹਨਾਂ ਦੇ ਪ੍ਰਾਣ ਆਕਰਸ਼ਿਤ ਕਰ ਲੈਂਦੇ ਹਨ।
ਲੋਥਨ ਪੋਥਨ ਢੇਰ ਗਏ ਲੱਗ,
ਲੋਥਾਂ ਤੇ ਪੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ, ਲਾਸ਼ਾਂ ਹੀ ਲਾਸ਼ਾਂ ਰਣ ਭੂਮੀ ਵਿਚ ਜੰਗ ਮੈਦਾਨ ਵਿਚ ਨਿਖੰਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ।
ਨੀਚੇ ਪਰੇ ਤਨ ਕੋ
ਉੱਪਰ ਥੱਲੇ ਪਏ ਹੋਏ ਸੂਰਮਿਆਂ ਦੇ ਸਰੀਰ ਇੱਕ ਦੂਜੇ ਦੇ ਥੱਲੇ ਲਤਾੜੇ ਹੋਏ ਮਿੱਧੇ ਹੋਏ ਨੇ।
ਜਿਉ ਗਿਰ ਸਿੰਘ ਸ਼ਰਵੈ ਜਲ ਕੋ ਤੇ ਮਿਸ਼ਰੋਨ ਚਲਿਓ ਸ਼ਬ ਢੇਰਨ ਕੋ।
ਕਹਿੰਦੇ ਜਿਵੇਂ ਕਿਸੇ ਪਹਾੜ ਦੇ ਵਿਚੋਂ ਪਾਣੀ ਦਾ ਪ੍ਰਣਾਲਾ ਨਿਕਲਦਾ ਨਾ, ਜਿਹਨੂੰ ਆਪਾਂ ਝਰਨਾ ਕਹਿੰਦੇ ਆ, ਝਰਨਾ ਨਿਕਲਦਾ ਕਿਸੇ ਪਹਾੜ ਦੇ ਵਿਚੋਂ, ਏਦਾਂ ਜਿਹੜੀਆਂ ਇਹ ਲਾਸ਼ਾਂ ਪਈਆਂ ਨੇ ਡਿੱਗੀਆਂ ਹੋਈਆਂ ਉੱਚੇ ਉੱਚੇ ਢੇਰ ਲੱਗੇ ਹੋਏ ਉਹਨਾਂ ਵਿਚੋਂ ਵੀ ਕਹਿੰਦੇ ਖੂਨ ਦੇ ਪ੍ਰਣਾਲੇ ਵਹਿ ਰਹੇ ਨੇ। ਏਦਾਂ ਜਾਪਦਾ ਜਿਵੇਂ ਖੂਨ ਦੇ ਨਹੀਂ, ਉਹ ਖੂਨ ਦੇ ਪ੍ਰਣਾਲੇ ਚੱਲ ਰਹੇ ਨੇ, ਖੂਨ ਦੇ ਫੁਹਾਰੇ ਚੱਲ ਰਹੇ ਨੇ, ਖੂਨ ਦੇ ਝਰਨੇ ਵਹਿ ਰਹੇ ਨੇ।
ਰਸਾਵਲ ਛੰਦ ਸਰੰਗ ਸੰਗ ਸੂਰੇ ਕਰੇ ਮਾਰ ਦੂਰੇ,
ਆਪਣੇ ਤੀਰਾਂ ਨਾਲ ਆਪਣੇ ਬਰਛੀਆਂ ਦੇ ਨਾਲ ਮਾਰ ਮਾਰ ਕੇ ਸੂਰਮਿਆਂ ਨੇ, ਸਿੰਘਾਂ ਨੇ, ਬਹਾਦਰਾਂ ਨੇ, ਯੋਧਿਆਂ ਨੇ ਦੁਸ਼ਮਣਾਂ ਨੂੰ ਦੂਰ ਰੱਖਿਆ ਹੈ।
ਤੇਰੇ ਓਟ ਲੈ ਕੇ ਮਹਾਂ ਤਰਾਸ ਖੈ ਕੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਤੋਂ ਡਰ ਕੇ ਜਿਹੜੇ ਦੁਸ਼ਮਣ ਨੇ ਜਦੋਂ ਅੱਗੇ ਵਧਦੇ ਤੇ ਮਾਰੇ ਜਾਂਦੇ ਨੇ, ਹੁਣ ਜਿਹੜੇ ਹੋਰ ਪਿਛਲੇ ਅੱਗੇ ਵਧਣ ਦਾ ਯਤਨ ਕਰਦੇ ਨੇ ਉਹ ਡਰ ਜਾਂਦੇ ਨੇ, ਓਟ ਲੈ ਕੇ ਆਸਰਾ ਲੈ ਕੇ ਇੱਕ ਦੂਜੇ ਦਾ ਡਰ ਕਰਕੇ ਲੜਦੇ ਹਨ।
ਨਹੀਂ ਓਤ ਸਾਹੇ ਹਿਰਦੇ ਗਰਬ ਢਾਏ,
ਔਰ ਜਿਨ੍ਹਾਂ ਦੇ ਅੰਦਰ ਲੜਨ ਦਾ ਉਤਸ਼ਾਹ ਵੀ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਨੇ ਆਪਣੇ ਹਿਰਦੇ ਦਾ ਗਰਬ ਹੰਕਾਰ ਵੀ ਢਾ ਦਿੱਤਾ ਹੋਇਆ, ਜਿਨ੍ਹਾਂ ਅੰਦਰ ਹੁਣ ਹੰਕਾਰ ਨਹੀਂ ਰਿਹਾ, ਜਿਹੜੇ ਪਹਿਲਾਂ ਬੜੇ ਹੰਕਾਰ ਦੇ ਵਿੱਚ ਮੱਥੇ ਹੋਏ ਆਏ ਸੀ ਕਿ ਅਸੀਂ ਤਾਂ ਮਾਰ ਮੁਕਾਵਾਂਗੇ ਸਿੰਘਾਂ ਨੂੰ ਮਿੰਟਾਂ ਸਕਿੰਟਾਂ ਵਿੱਚ ਘੜੀਆਂ ਵਿੱਚ ਖਤਮ ਕਰ ਦਿਆਂਗੇ, ਉਹ ਹੁਣ ਆਪਣਾ ਹੰਕਾਰ ਵੀ ਛੱਡ ਬੈਠੇ ਨੇ, ਉਹਨਾਂ ਅੰਦਰੋਂ ਹਉਮੈ ਤੇ ਹੈਂਕੜ ਨਿਕਲ ਚੁੱਕੀ ਹੈ।
ਵਿਚਾਰੀ ਅਸੰਭੈ ਮਹਾਨ ਹੈ ਅਚੰਭੈ,
ਔਰ ਵਿਚਾਰਦੇ ਨੇ ਕਹਿੰਦੇ ਅਸੰਭਵ ਕੰਮ ਹੋ ਰਿਹਾ, ਇਹ ਅਸੰਭਵ ਕੰਮ ਹੋ ਰਿਹਾ ਕਿ ਕੁਝ ਗਿਣਤੀ ਦੇ ਸਿੰਘ ਇੰਨੀ ਬਹਾਦਰੀ ਨਾਲ ਲੜ ਰਹੇ ਨੇ ਕਿ ਸਾਡੇ ਲੱਖਾਂ ਬੰਦੇ ਵੀ ਉਹਨਾਂ ਤੇ ਭਾਰੂ ਨਹੀਂ ਪੈ ਰਹੇ, ਸੈਂਕੜੇ ਹਜ਼ਾਰਾਂ ਬੰਦੇ ਸਾਡੇ ਜੰਗ ਦੇ ਮੈਦਾਨ ਵਿੱਚ ਮਾਰੇ ਜਾ ਰਹੇ ਨੇ। ਮਹਾਨੈ ਅਚੰਭੈ, ਅਚੰਭਤ ਹੁੰਦੇ ਨੇ, ਬੜੀ ਹੈਰਾਨੀ ਦੇ ਨਾਲ ਸਾਰੇ ਤੁਰਕ ਵੇਖਦੇ ਹਨ।
ਹਜ਼ਾਰੋਂ ਪ੍ਰਹਾਰ ਅੰਬਾਰ ਨਿਆਰੇ,
ਵੇਖਦੇ ਨੇ ਸਾਡੇ ਹਜ਼ਾਰਾਂ ਬੰਦਿਆਂ ਦੇ ਅੰਬਾਰ ਲੱਗ ਗਏ ਨੇ, ਢੇਰਾਂ ਦੇ ਢੇਰ ਲੱਗ ਗਏ ਨੇ, ਲਾਸ਼ਾਂ ਹੀ ਲਾਸ਼ਾਂ ਰਣ ਭੂਮੀ ਵਿੱਚ ਖਿੰਡੀਆਂ ਨਜ਼ਰ ਆਉਂਦੀਆਂ ਨੇ।
ਲੜੈ ਬਾਰ ਥੋਰੀ ਮੱਚੀ ਮਾਰ ਘੋਰੇ,
ਕਹਿੰਦੇ ਅਸੀਂ ਤਾਂ ਲੜਦੇ ਆ, ਥੋੜਾ ਸਾਡੇ ਕੋਲੋਂ ਲੜਿਆ ਜਾਂਦਾ ਹੈ, ਪਰ ਉਹਨਾਂ ਵੱਲੋਂ ਇੰਨੀ ਮਾਰ ਮੱਚਦੀ ਹੈ ਕਿ ਸਾਡੇ ਸੈਂਕੜੇ ਬੰਦੇ ਮਾਰੇ ਜਾ ਰਹੇ ਨੇ, ਔਰ ਉਹਨਾਂ ਦੇ ਅਸੀਂ ਕੇਵਲ ਕੁਝ ਕੁ ਬੰਦੇ ਮਾਰ ਸਕੇ ਹਾਂ।
ਰਿਪੂ ਬੀਚ ਚਾਲੀ ਚੋਦਾ ਤੇ ਬਿਆਲੇ,
ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਜਿਹੜੇ ਦੁਸ਼ਮਣ ਨੇ ਉਹ ਕੇਵਲ 40, ਉਹ ਵੀ ਭੁੱਖਾਂ ਦੇ ਨਾਲ ਭੁੱਖ ਦੇ ਨਾਲ ਕਈ ਕਈ ਦਿਨਾਂ ਦੇ ਉਲੂੰਦਰੇ ਹੋਏ, ਜਿਨ੍ਹਾਂ ਦੇ ਪੇਟ ਜਿਹੜੇ ਨੇ ਉਹ ਕਮਰ ਕੱਸਿਆਂ ਨਾਲ ਬੱਧੇ ਹੋਏ, ਪੇਟ ਦੇ ਵਿੱਚ ਅੰਨ ਦਾ ਦਾਣਾ ਨਹੀਂ ਗਿਆ, ਛੁਦਾ ਨਾਲ ਭੁੱਖ ਨਾਲ ਬਿਹਾਲ ਹੋਏ 40 ਸਾਡੇ ਨਾਲ ਲੜ ਰਹੇ ਨੇ।
ਮਿਲੇ ਪਾਸ ਖਾਜੇ ਕਿਤੇ ਸੈਲ ਰਾਜੇ,
ਕਈ ਪਹਾੜੀ ਰਾਜੇ ਇਕੱਠੇ ਹੋ ਕੇ ਖਵਾਜੇ ਖਿਜਰ ਖਾਂ ਕੋਲ, ਖਵਾਜੇ ਮਰਦੂਦ ਕੋਲ ਆਏ ਹਨ।
ਤਬੈ ਸਿੰਘ ਓਰੇ ਰਿਸੇ ਪੋਰ ਠੋਰੇ,
ਉਧਰ ਹੋਰ ਸਿੰਘਾਂ ਨੇ ਆਖਿਆ ਕਿ ਹੁਣ ਦਰਵਾਜੇ ਦੇ ਕੋਲ ਦੁਸ਼ਮਣ ਆ ਗਿਆ, ਹੁਣ ਫੇਰ ਬਾਹਰ ਜਾ ਕੇ ਲੜਨਾ ਪਏਗਾ, ਤੋ ਸਿੰਘਾਂ ਨੇ ਤਿਆਰੀ ਕੀਤੀ ਬਾਹਰ ਚੱਲ ਕੇ ਵੱਧ ਕੇ ਲੜਨ ਦੀ।
ਚਲੇ ਬਾਜ ਦੋਰੇ ਭਏ ਸ਼ਤ ਓਰੇ,
ਔਰ ਜਿਵੇਂ ਬਾਜ ਦੌੜ ਕੇ ਝਪਟ ਮਾਰਦਾ, ਏਦਾਂ ਦੁਸ਼ਮਣ ਵਾਲੇ ਪਾਸੇ ਸਿੰਘ ਬੜੀ ਬਹਾਦਰੀ ਨਾਲ ਵੱਧ ਕੇ ਗਏ ਹਨ।
ਯਹਾਂ ਠੋਰ ਦਾਵੇਂ ਤੁਫੰਗੇ ਚਲਾਵੇਂ,
ਜਿੱਥੇ ਵੀ ਨਜ਼ਰ ਪੈਂਦੀ ਹੈ ਉੱਥੇ ਆਪਣੀ ਬੰਦੂਕ ਦੀ ਗੋਲੀ ਦਾਗ ਕੇ ਮਾਰ ਮੁਕਾਉਂਦੇ ਹਨ।
ਕਿਲੇ ਕੋ ਤਕਾਵੇਂ ਚੜੇ ਹੱਥ ਪਾਵੇਂ,
ਤੇ ਜਿਹੜੇ ਦੁਸ਼ਮਣ ਨੇ ਉਹ ਕਿਲੇ ਨੂੰ ਕੰਧ ਨੂੰ ਹੱਥ ਪਾ ਕੇ ਤੱਕ ਕੇ ਯਤਨ ਕਰਦੇ ਨੇ ਚੜਨ ਦਾ।
ਤਹਾਂ ਕੋ ਪਿਆਨੇ ਨਿਕਾਰੀ ਕਿਰਪਾਨੇ,
ਜਿੱਥੋਂ ਦੁਸ਼ਮਣ ਕੰਧ ਨੂੰ ਹੱਥ ਪਾ ਕੇ ਚੜਨ ਦਾ ਯਤਨ ਕਰਦਾ, ਸਿੰਘ ਉੱਥੇ ਜਾ ਪਹੁੰਚਦੇ ਨੇ ਕਿਰਪਾਨਾ ਕੱਢ ਕੇ।
ਬਨੇ ਸਾਵਧਾਨੇ ਬਿਲੋ ਕੇ ਰਿਸਾਨੇ
ਔਰ ਸਾਵਧਾਨ ਹੋ ਕੇ ਬੜੇ ਰਿਸ ਵਿੱਚ ਕ੍ਰੋਧ ਵਿੱਚ ਆ ਕੇ ਜਿਹੜਾ ਹੱਥ ਪਾਉਂਦਾ ਉਹਦੀਆਂ ਬਾਹਾਂ ਕੱਟ ਸੁੱਟਦੇ ਨੇ ਧੋਣਾ ਵੱਢ ਸੁੱਟਦੇ ਨੇ
ਪਰੇ ਵੀਰ ਧਾਈ ਨਹੀਂ ਸ਼ੰਕ ਪਾਏ
ਔਰ ਕਹਿੰਦੇ ਸੂਰਮਿਆਂ ਨੇ ਬਹੁਤ ਜ਼ੋਰ ਦਾ ਹਮਲਾ ਕੀਤਾ ਮਨ ਚ ਸ਼ੰਕਾ ਨਹੀਂ ਕੀਤੀ
ਬੜੀ ਧੂਮ ਖਾਲੀ ਬੜੀ ਹਾਲ ਚਾਲ
ਬੜਾ ਧੂਮ ਮਚਿਆ ਬੜੀ ਧਰਤੀ ਹਲ ਗਈ ਇੱਕ ਵਾਰੀ ਹਾਲ ਚਾਲ ਮਚ ਗਈ
ਕਰਾ ਚੋਲ ਬਾਏ ਕੱਟੇ ਅੰਗ ਲਾਏ
ਸਿੰਘਾਂ ਨੇ ਆਪਣੀਆਂ ਤੇਗਾਂ ਵਾਹੀਆਂ ਕਰਾ ਚੋਲਾਂ ਵਾਹੀਆਂ ਔਰ ਬੜਿਆਂ ਦੇ ਅੰਗ ਲਾਹ ਸੁੱਟੇ ਨੇ ਕੱਟ ਸੁੱਟੇ ਨੇ
ਤਤੰਕਾਲ ਡਿੱਗੇ ਕਨੇ ਸ਼ੋਲ ਪਿੱਗੇ
ਜਿਹਨੂੰ ਵੀ ਸਿੰਘ ਆਪਣੀ ਤੇਗ ਦਾ ਸਵਾਦ ਚਖਾਉਂਦੇ ਨੇ ਉਸੇ ਵੇਲੇ ਜੰਗ ਦੇ ਮੈਦਾਨ ਚ ਕੱਟਿਆ ਹੋਇਆ ਦੋ ਹਿੱਸਿਆਂ ਵਿਚ ਜ਼ਮੀਨ ਤੇ ਡਿੱਗ ਪੈਂਦਾ ਹੈ
ਜਿੱਤੇ ਦੌਰ ਜਾਵੇ ਤਿੱਤੇ ਭਾਗ ਤਾਵੇ
ਜਿੰਨੇ ਵੀ ਦੌੜ ਕੇ ਅੱਗੇ ਆਉਂਦੇ ਨੇ ਫਿਰ ਉਹ ਜਿੰਨਾ ਦੌੜ ਕੇ ਆਉਂਦੇ ਨੇ ਪਹਿਲਾਂ ਡਰ ਦੇ ਨਾਲ ਫਿਰ ਪਿਛਾਂ ਨੂੰ ਭੱਜ ਜਾਂਦੇ ਨੇ ਪਿੱਛੋਂ ਉਹਨਾਂ ਦੇ ਜਰਨੈਲ ਉਹਨਾਂ ਨੂੰ ਧਮਕਾ ਧਮਕਾ ਕੇ ਅੱਗੇ ਭੇਜਦੇ ਨੇ ਉਹ ਅੱਗੇ ਜਾ ਕੇ ਪਹੁੰਚਦੇ ਨੇ ਪੰਜ ਸੱਤ ਮਾਰੇ ਜਾਂਦੇ ਨੇ ਫਿਰ ਪਿਛਾਂ ਨੂੰ ਦੌੜਦੇ ਨੇ ਜਿੰਨਾ ਵੱਧ ਕੇ ਆਉਂਦੇ ਨੇ ਉਹਨਾਂ ਹੀ ਪਿੱਛੇ ਦੌੜ ਕੇ ਜਾਂਦੇ ਹਨ
ਅਰੇ ਅਗਰ ਨਾਈ ਮਿਲੇ ਪੀਟ ਜਾਏ
ਅੱਗੇ ਆ ਕੇ ਸਿੰਘਾਂ ਨਾਲ ਅੜਦੇ ਨਹੀਂ ਔਰ ਜੰਗ ਦੇ ਮੈਦਾਨ ਚ ਪਿੱਠਾਂ ਵਿਖਾ ਕੇ ਭੱਜਦੇ ਹਨ
ਲੀਏ ਸੇਲ ਭਾਲੇ ਹਨੇ ਆਨ ਜਾਲੇ
ਔਰ ਅਨੇਕਾਂ ਸਿੰਘਾਂ ਨੇ ਹੱਥਾਂ ਵਿਚ ਸੇਲੇ ਬਰਛੇ ਪਕੜੇ ਹੋਏ ਜਿਹੜਾ ਨੇੜੇ ਆਉਂਦਾ ਉਹਨੂੰ ਬਰਛਿਆਂ ਨਾਲ ਨੇਜਿਆਂ ਨਾਲ ਪਰੋ ਸੁੱਟਦੇ ਹਨ
ਕਿਦੋਂ ਤੱਕ ਗੋਰੀ ਤਜੈ ਸਿੰਘ ਓਰੇ
ਜਾਂ ਫਿਰ ਗੋਲੀਆਂ ਤੱਕ ਕੇ ਸਿੰਘਾਂ ਵੱਲ ਵੀ ਚਲਾਉਂਦੇ ਨੇ ਉਹ ਵੀ ਉਹ ਅਨੇਕਾਂ ਸਿੰਘਾਂ ਦੇ ਨਿਸ਼ਾਨੇ ਸਿੱਧ ਸਿੱਧ ਕੇ ਗੋਲੀਆਂ ਦਾਗਦੇ ਹਨ
ਰਹੇ ਦੂਰ ਠਾਂਡੇ ਨਹੈ ਤੀਰ ਗਾਡੇ
ਦੂਰੋਂ ਦੂਰੋਂ ਹੀ ਬਰਛੀਆਂ ਚਲਾਉਂਦੇ ਨੇ ਗੋਲੀਆਂ ਚਲਾਉਂਦੇ ਨੇੜੇ ਨਹੀਂ ਆਉਂਦੇ ਨੇੜੇ ਹੋਣ ਦਾ ਹੌਸਲਾ ਨਹੀਂ ਕਰਦੇ ਦੂਰੋਂ ਹੀ ਤੀਰ ਚਲਾਉਂਦੇ ਹਨ
ਮਾਂ ਤੇਜਵੰਤੇ ਬਿਲੋ ਕੈ ਲੜਨ ਤੇ
ਸਿੰਘਾਂ ਸੂਰਮਿਆਂ ਨੂੰ ਮਹਾਨ ਤੇਜਸਵੀ ਵੇਖਦੇ ਨੇ ਕਿ ਸਿੰਘਾਂ ਦਾ ਤੇਜ ਇਹਨਾਂ ਤੁਰਕਾਂ ਕੋਲੋਂ ਝੱਲਿਆ ਨਹੀਂ ਜਾਂਦਾ ਕਿ ਬੜੀ ਬਹਾਦਰੀ ਨਾਲ ਲੜ ਰਹੇ ਹਨ
ਦੋਹੇਰਾ ਇਸ ਪ੍ਰਕਾਰ ਕਮਸਾਨ ਕਰ ਤਜਗੜ ਬਾਹਰ ਆਏ
ਇਸ ਤਰ੍ਹਾਂ ਦਾ ਘਮਾਸਾਨ ਜੰਗ ਕਰਕੇ ਬਹੁਤ ਸਾਰੇ ਸਿੰਘ ਬਹੁਤੇ ਸਿੰਘਾਂ ਦੇ ਵਿੱਚੋਂ ਕਈ ਸਿੰਘਾਂ ਦੇ ਜਥੇ ਬਾਰੋ ਬੇਰੀ ਕਿਲੇ ਦੇ ਵਿੱਚੋਂ ਬਾਹਰ ਨਿਕਲ ਆ ਕੇ ਲੜਨ ਲੱਗੇ ਹਨ
ਲੜੈ ਪਰਹਾਰੈ ਤੁਰਕ ਗਨ ਮਰੈ ਸਿੰਘ ਰਣ ਥਾਏ
ਅਨੇਕਾਂ ਤੁਰਕਾਂ ਦੇ ਗਣਾਂ ਨੂੰ ਮਾਰ ਕੇ ਮੁੜ ਕੇ ਸਿੰਘ ਵੀ ਸ਼ਹੀਦ ਹੋ ਰਹੇ ਹਨ
ਅਰਧ ਸਿੰਘ ਪਹੁੰਚੇ ਸੁਰਗ ਅਰਧ ਗੁਰੂ ਕੇ ਤੀਰ
ਚਾਲੀਆਂ ਵਿੱਚੋਂ ਅੱਧੇ ਸਿੰਘ ਯਾਨੀ ਕਿ 20 ਸਿੰਘ ਲੜ ਕੇ ਸ਼ਹੀਦੀਆਂ ਪਾ ਗਏ ਨੇ ਔਰ ਕੇਵਲ 20 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬਚੇ ਹਨ
ਉਬੈ ਪੁੱਤਰ ਰਸ ਵੀਰ ਮੈਂ ਚੈਲਨ ਬਰ ਵੀਰ
ਮਹਾਰਾਜ ਜੀ ਦੇ ਦੋਨੋਂ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਦੇ ਮੈਦਾਨ ਵਿੱਚ ਵੀਰ ਅਸੀਂ ਬਿਰਤੀ ਧਾਰਨ ਕਰਕੇ ਲੜਨਾ ਚਾਹੁੰਦੇ ਨੇ ਬਾਬਾ ਅਜੀਤ ਸਿੰਘ ਜੀ ਨੇ ਜਿਵੇਂ ਗੁਰੂ ਕਲਗੀਧਰ ਜੀ ਕੋਲੋਂ ਆਗਿਆ ਮੰਗੀ ਹੈ ਪਿਤਾ ਜੀ ਆਗਿਆ ਦੇਵੋ ਪਿਤਾ ਜੀ ਮੈਂ ਰਣ ਨੂੰ ਜਾਵਾਂ ਪਿਤਾ ਜੀ ਹੁਣ ਮੈਨੂੰ ਵੀ ਆਗਿਆ ਦਿਓ ਮੈਂ ਜੰਗ ਦੇ ਮੈਦਾਨ ਵਿੱਚ ਜਾ ਕੇ ਜੂਝਾਂ ਵੈਰੀਆਂ ਨਾਲ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰ ਜਾਵਾਂ ਜਿਵੇਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਲੜ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।